ਗੁਰੂ ਜੀ ਸ੍ਰੀ ਨਾਨਕ ਪਗ ਪੰਕਜ ਬੰਦਨ ਪਗ
ਪੰਕਜ ਬੰਦਨ
ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ
ਧਿਆਵੋ
ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ
ਨਾਸ਼ਕ
ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰ ਕ੍ਰਿਸ਼ਨ ਮਨਾਏ
ਬਹੋਰੀ
ਗੁਰੂ ਤੇਗ ਬਹਾਦੁਰ ਪਰਮ ਕਿਰ ਪਾਲਾ ਪਰਮ ਕਿਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ
ਸੀਸਾ ਪੁੰਨ ਪੁੰਨ ਸੀ ਸਾ
ਬੰਦ ਹੋ ਬਾਰ ਬਾਰ
ਜਗਦੀਸ਼ਾ
ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਦੀਨ ਦੁਨੀਆਂ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਦਾਸਾਂ ਗਰੀਬਾਂ ਦੇ ਉੱਤੇ ਸਦਾ ਹੀ ਮਿਹਰਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਦਇਆ ਕਰਨ ਵਾਲੇ ਸੁੱਖ ਨਿਧਾਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿੰਦ ਸੱਚੇ ਪਾਤਸ਼ਾਹ ਦਿਆਲੂ ਕਿਰਪਾਲੂ ਸਦਾ ਹੀ ਮਿਹਰਾਂ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਭ ਸਿੱਖ ਸੰਗਤ ਬੜੇ ਪ੍ਰੇਮ ਦੇ ਨਾਲ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੇ ਸੋਹਣੇ ਦਰਸ਼ਨ ਦੀਦਾਰੇ ਆਪ ਜੀ ਨੇ ਕੀਤੇ ਨੇ। ਉਪਰੰਤ ਭਾਈ ਸਾਹਿਬ ਜੀ ਪਾਸੋਂ ਗੁਰੂ ਜੀ ਦੀ ਪਵਿੱਤਰ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਧੰਨ ਧੰਨ ਗੁਰੂ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਬਾਲ ਭਗਵਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ। ਫਿਰ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਕਥਾ ਪਵਿੱਤਰ ਜੀਵਨ ਆਪ ਸਭ ਸੰਗਤ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਸੰਗਤ ਜੀ ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਉਸ ਧਰਤੀ ਤੇ ਪਹੁੰਚੇ ਨੇ। ਉਸੇ ਹੀ ਨਗਰ ਦੇ ਵਿੱਚ ਇੱਕ ਉਹ ਮਨੁੱਖ ਰਹਿੰਦਾ ਹੈ ਜਿਹਨੂੰ ਆਪਣੀ ਜਾਤ ਦਾ ਵੀ ਬੜਾ ਅਭਿਮਾਨ ਸੀ, ਜਿਹਨੂੰ ਆਪਣੀ ਪੜ੍ਹਾਈ ਦਾ ਵੀ ਬੜਾ ਮਾਣ ਸੀਗਾ ਜੀ, ਆਪਣੀ ਵਿੱਦਿਆ ਦਾ ਬੜਾ ਮਾਣ ਸੀਗਾ। ਉਹਨੇ ਸੋਚਿਆ ਵੀ ਸ਼ਾਇਦ ਕੋਈ ਰਾਜਾ ਆਇਆ ਜੀ। ਜਦੋਂ ਉਹਨੇ ਇੱਕ ਸਿੱਖ ਨੂੰ ਪੁੱਛਿਆ ਵੀ ਇੱਥੇ ਕੌਣ ਆਇਆ, ਤੇ ਗੁਰੂ ਕੇ ਸਿੱਖ ਨੇ ਬੜੇ ਸੋਹਣੇ ਤਰੀਕੇ ਨਾਲ ਆਪਣੇ ਸਤਿਗੁਰੂ ਦਾ ਨਾਮ ਲਿਆ ਜੀ। ਤੇ ਪੰਡਿਤ ਜੀ ਕਹਿਣ ਲੱਗੇ ਵੀ ਨਾਮ ਕੀ ਹੈ, ਤੇ ਗੁਰੂ ਕੇ ਸਿੱਖ ਨੇ ਬੜੇ ਸਤਿਕਾਰ ਨਾਲ ਆਖਿਆ ਸਾਡੇ ਸਤਿਗੁਰੂ ਜੀ ਦਾ ਨਾਮ ਹੈ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਪੰਡਿਤ ਜੀ ਨੇ ਕਿਹਾ ਉਮਰ ਕਿੰਨੀ ਹੈ, ਕਹਿਣ ਲੱਗੇ ਜੀ ਉਮਰ ਉਹਨਾਂ ਦੀ 6.5 ਸਾਲ ਹੈ। ਪੰਡਿਤ ਜੀ ਬਸ ਸ਼ੰਕਾਵਾਦੀ ਹੋ ਗਏ, ਕਹਿਣ ਲੱਗੇ 6.5 ਸਾਲ ਦੀ ਉਮਰ ਤੇ ਨਾਮ ਕਿੰਨਾ ਵੱਡਾ ਤੁਸੀਂ ਲਿਆ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਏਡਾ ਵੱਡਾ ਨਾਮ, ਇਹਨਾਂ ਤੇ ਸ੍ਰੀ ਕ੍ਰਿਸ਼ਨ ਜੀ ਤੋਂ ਵੀ ਵੱਡਾ ਨਾਮ ਰੱਖਿਆ ਜੀ। ਤੇ ਮਨ ਵਿੱਚ ਰੋਗ ਸੀਗਾ ਜੀ ਹੰਕਾਰ ਦਾ, ਪੜ੍ਹਾਈ ਵੀ ਬੰਦੇ ਦੇ ਦਿਮਾਗ ਤੇ ਬੋਝ ਬਣ ਜਾਂਦੀ ਜੀ। ਕੱਲੀ ਬਾਹਰ ਦੀ ਪੜ੍ਹਾਈ ਨਹੀਂ, ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਵੀ ਬੰਦੇ ਦੇ ਦਿਮਾਗ ਤੇ ਬੋਝ ਬਣ ਜਾਂਦੀ ਜੇ ਪੱਲੇ ਕਮਾਈ ਨਾ ਹੋਵੇ ਜੀ, ਵਾਹਿਗੁਰੂ ਜੀ ਦਾ ਨਾਮ ਨਾ ਹੋਵੇ ਪੱਲੇ ਜੀ, ਤੇ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਵੀ ਬੋਝ ਬਣ ਜਾਂਦੀ ਜੀ। ਹੁਣ ਵਿੱਦਿਆ ਤੇ ਬੜੀ ਪੜ੍ਹੀ ਜੀ, ਪਰ ਉਹ ਪੜ੍ਹੀ ਹੋਈ ਵਿੱਦਿਆ ਨਾ ਜੀ ਉਹਦੇ ਦਿਮਾਗ ਤੇ ਬੋਝ ਬਣ ਗਈ ਜੀ। ਜੇ ਜਿਹਦਾ ਕੋਈ ਚੱਕਰ ਚੇਨ ਨਹੀਂ ਹੈਗਾ, ਜਿਹਦਾ ਕੱਦ ਕਾਠ ਨਹੀਂ ਹੈਗਾ, ਉਹ ਰੱਬ ਵੀ ਨਹੀਂ ਹੈਗਾ, ਕਹਿਣ ਲੱਗੇ ਜਾ ਕੇ ਮਹਾਂਪੁਰਖਾਂ ਨੂੰ ਆਖਿਆ। ਮਹਾਤਮਾ ਬੰਦਗੀ ਵਾਲੇ ਸੀ, ਉਹ ਸਮਝ ਗਏ ਵੀ ਇਹਦੀ ਪੜ੍ਹਾਈ ਇਹਦੇ ਦਿਮਾਗ ਤੇ ਬੋਝ ਬਣ ਗਈ ਹੈ। ਗੱਲਾਂ ਸੁਣਦੇ ਰਹੇ ਜੀ, ਫਿਰ ਉਹਨਾਂ ਨਾ ਜੀ ਇੱਕ ਰੋੜਾ ਫੜਿਆ ਜੀ, ਰੋੜਾ ਜੀ, ਤੇ ਵਿਦਵਾਨ ਪੰਡਿਤ ਗਿਆਨੀ ਨੂੰ ਦੂਰ ਭੇਜ ਦਿੱਤਾ ਜੀ। ਉਹ ਥੋੜਾ ਜਿਹਾ ਦੂਰ ਚਲੇ ਗਿਆ ਕਿਸੇ ਕੰਮ, ਮਹਾਤਮਾ ਨੇ ਰੋੜਾ ਫੜਿਆ, ਮਹਾਂਪੁਰਸ਼ਾਂ ਨੇ ਕੱਸ ਕੇ ਉਹਦੀ ਬਾਂਹ ਤੇ ਰੋੜਾ ਮਾਰਿਆ ਜੀ। ਜਦੋਂ ਕੱਸ ਕੇ ਉਹਦੀ ਬਾਂਹ ਤੇ ਰੋੜਾ ਮਾਰਿਆ ਨਾ ਜੀ, ਤੇ ਉਹ ਬੜਾ ਉਹਨੂੰ ਮਹਿਸੂਸ ਹੋਇਆ ਜੀ, ਕਹਿਣ ਲੱਗਾ ਜੀ ਕੋਈ ਤਰੀਕਾ ਹੈਗਾ, ਮੈਂ ਤੁਹਾਡੇ ਕੋਲ ਸਵਾਲ ਪੁੱਛਣ ਆਇਆ ਤੇ ਤੁਸੀਂ ਰੋੜੇ ਮਾਰਨ ਦੇ ਹੋ ਅੱਗੋਂ। ਕਹਿਣ ਲੱਗੇ ਰੋੜਾ ਹੀ ਵੱਜਾ, ਕੀ ਹੋਇਆ? ਕਹਿਣ ਲੱਗਾ ਜੀ ਮੈਨੂੰ ਦਰਦ ਹੋ ਰਹੀ ਹੈ। ਕਹਿੰਦੇ ਜ਼ਖਮ ਤੇ ਕੋਈ ਹੋਇਆ ਨਹੀਂ ਹੈ, ਦਰਦ ਕਿੱਥੋਂ ਹੁੰਦਾ ਹੀ ਤੈਨੂੰ? ਕਹਿਣ ਲੱਗਾ ਜੀ ਨਹੀਂ ਮੈਨੂੰ ਦਰਦ ਹੁੰਦੀ। ਕਹਿਣ ਲੱਗੇ ਦੱਸ ਦਰਦ ਲਾਲ ਰੰਗ ਦੀ ਹੋ ਰਹੀ ਕਿ ਪੀਲੇ ਰੰਗ ਦੀ ਹੋ ਰਹੀ ਹੈ? ਦਰਦ ਮੋਟੀ ਹੋ ਰਹੀ ਹੈ ਜਾਂ ਪਤਲੀ ਹੋ ਰਹੀ ਹੈ? ਦਰਦ ਦਾ ਕੱਦ ਕਿੰਨਾ ਕੁ ਹੈਗਾ, ਕਿੰਨਾ ਵੇਟ ਹੈ ਦਰਦ ਦਾ, ਕਿੰਨੇ ਕਿਲੋ ਦੀ ਦਰਦ ਹੁੰਦੀ? ਉਹ ਕਹਿੰਦਾ ਜੀ ਦਰਦ ਦਾ ਰੂਪ ਰੰਗ ਥੋੜੀ ਹੁੰਦਾ। ਕਹਿਣ ਲੱਗਾ ਦਰਦ ਦਾ ਕੋਈ ਰੰਗ ਰੂਪ ਥੋੜੀ ਹੁੰਦਾ। ਕਹਿਣ ਲੱਗਾ ਦਰਦ ਤੇ ਮਹਿਸੂਸ ਕੀਤੀ ਜਾਂਦੀ। ਗੱਜ ਕੇ ਆਖੋ ਵਾਹਿਗੁਰੂ। ਉਹ ਮਹਾਂਪੁਰਖ ਕਹਿਣ ਲੱਗੇ ਗਿਆਨੀ ਜੀ ਗ੍ਰੰਥ ਤੇ ਬੜੇ ਪੜ੍ਹਦੇ, ਕਮਾਈ ਨਹੀਂ ਕੀਤੀ, ਬਸ ਬੁੱਧੀ ਖੁਸ਼ਕ ਹੋ ਗਈ। ਠੀਕ ਹੈ ਵਾਹਿਗੁਰੂ ਦਾ ਰੂਪ ਰੰਗ ਕੋਈ ਨਹੀਂ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਵਾਹਿਗੁਰੂ ਹੈ ਹੀ ਨਹੀਂ ਹੈ ਜੀ। ਵਾਹਿਗੁਰੂ ਹੈ, ਜਿਵੇਂ ਦਰਦ ਮਹਿਸੂਸ ਹੁੰਦੀ ਉਵੇਂ ਵਾਹਿਗੁਰੂ ਨੂੰ ਵੀ ਮਹਿਸੂਸ ਕੀਤਾ ਜਾਂਦਾ ਜੀ, ਪਰਮੇਸ਼ਰ ਨੂੰ ਮਹਿਸੂਸ ਕੀਤਾ ਜਾਂਦਾ। ਇਸ ਕਰਕੇ ਜੇ ਪੱਲੇ ਵਾਹਿਗੁਰੂ ਦੇ ਨਾਮ ਦੀ ਕਮਾਈ ਨਹੀਂ ਨਾ ਜੀ ਹੈਗੀ ਜੀ, ਤੇ ਗਿਆਨ ਪੜ੍ਹਿਆ ਹੋਇਆ ਵੀ ਬੰਦੇ ਦੇ ਦਿਮਾਗ ਤੇ ਬੋਝ ਬਣ ਕੇ ਰਹਿ ਜਾਂਦਾ ਜੀ। ਪੰਡਿਤ ਜੀ ਦੇ ਕੋਲ ਕਮਾਈ ਨਹੀਂ ਸੀ ਹੈਗੀ, ਗਿਆਨ ਬੋਝ ਬਣ ਗਿਆ। ਗੁਰੂ ਕੇ ਸਿੱਖ ਨੂੰ ਆਖਿਆ, ਇਹਨਾਂ ਨੇ ਨਾਮ ਸ਼੍ਰੀ ਕ੍ਰਿਸ਼ਨ ਜੀ ਤੋਂ ਵੀ ਵੱਡਾ ਰੱਖਿਆ। ਕ੍ਰਿਸ਼ਨ ਜੀ ਨੇ ਪੂਰੀ ਗੀਤਾ ਉਚਾਰੀ ਹੈ, ਇਹਨਾਂ ਨੂੰ ਆਖੋ ਕੁਝ ਸਲੋਕਾਂ ਦੇ ਅਰਥ ਕਰਕੇ ਵਿਖਾਉਣ। ਗੁਰੂ ਕਾ ਸਿੱਖ ਨੂੰ ਭਰੋਸਾ ਸੀ, ਉਹ ਕਹਿਣ ਲੱਗਾ ਤੂੰ ਆਪਣੇ ਪ੍ਰਸ਼ਨ ਸੋਚ, ਮੈਂ ਹੁਣੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲੋਂ ਹੋ ਕੇ ਆਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇਰੇ ਸਾਰੇ ਸ਼ੰਕੇ ਹੱਲ ਕਰ ਦੇਣੇ ਜੀ। ਉਹਨੂੰ ਭਰੋਸਾ ਸੀ ਆਪਣੇ ਸਤਿਗੁਰੂ ਤੇ। ਗਿਆ ਸਿੱਖ ਮਹਾਰਾਜ ਕੋਲ, ਮਹਾਰਾਜ ਦੀਵਾਨ ਸਜਾ ਕੇ ਬੈਠੇ ਸੀ। ਸੱਚੇ ਪਾਤਸ਼ਾਹ ਬਾਹਰ ਪੰਡਿਤ ਜੀ ਸ਼ੰਕਾ ਕਰਨ ਦੇ ਤੁਹਾਡੇ ਤੇ। ਮਹਾਰਾਜ ਕਹਿੰਦੇ ਕੀ ਕਹਿੰਦੇ ਨੇ? ਕਹਿਣ ਲੱਗੇ ਜੀ ਗੀਤਾ ਦੇ ਅਰਥ ਪੁੱਛਣਾ ਚਾਹੁੰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਘਰ ਤੇ ਜਿਹੜਾ ਸ਼ੰਕਾ ਕਰਦਾ ਉਹ ਨਰਕਾਂ ਨੂੰ ਜਾਂਦਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੜੇ ਧਿਆਨ ਨਾਲ ਗੱਲ ਸੁਣਿਓ ਗੁਰਮੁਖੋ, ਗੁਰੂ ਨਾਨਕ ਸਾਹਿਬ ਦੇ ਘਰ ਉੱਤੇ ਜਿਹੜਾ ਸ਼ੰਕਾ ਕਰਦਾ ਉਹ ਨਰਕਾਂ ਨੂੰ ਜਾਂਦਾ। ਪੰਡਿਤ ਜੀ ਵਿਦਵਾਨ ਹੈਗੇ, ਅਸੀਂ ਨਰਕਾਂ ਨੂੰ ਨਹੀਂ ਜਾਣ ਦੇਣਾ। ਕਹਿਣ ਲੱਗੇ ਉਹਨਾਂ ਨੂੰ ਕੋਲ ਸੱਦੋ। ਪੰਡਿਤ ਜੀ ਨੂੰ ਸੱਦਣ ਗੁਰੂ ਕਾ ਸਿੱਖ ਗਿਆ ਤੇ ਉਮਰ ਵਡੇਰੀ ਸੀ, ਜਾਤ ਉੱਚੀ ਸੀ, ਪੱਲੇ ਕਿਤਾਬਾਂ ਦਾ ਗਿਆਨ ਸੀਗਾ। ਤੇ ਪੰਡਿਤ ਜੀ ਜਾਂਦੇ ਜਾਂਦੇ ਵਿਚਾਰ ਪਤਾ ਕੀ ਕਰਨ ਦੇ ਜੀ, ਸੋਚਣ ਦੇ ਵੀ ਮੈਂ ਜਾਵਾਂਗਾ ਤੇ ਸਹੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਜੀ ਮੈਂ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਰਸਤੇ ਚ ਇਹੋ ਜਿਹੀਆਂ ਸੋਚਾਂ ਸੋਚਦੇ ਹੋਏ ਜਾਂਦੇ ਜੀ। ਇਹ ਪੜ੍ਹਾਈ ਤੇ ਬਹੁਤ ਹੈ ਪਰ ਮਾੜੇ ਭਾਗਾਂ ਦੀ ਨਿਸ਼ਾਨੀ, ਜਿਹੜਾ ਗੁਰੂ ਨੂੰ ਮੱਥਾ ਨਹੀਂ ਮੈਂ ਟੇਕਣਾ ਜੀ। ਇਸੇ ਤਰ੍ਹਾਂ ਹੀ ਕੀਤਾ ਜੀ। ਜਦੋਂ ਆਏ ਅੰਦਰ, ਦੀਵਾਨ ਦੇ ਅੰਦਰ ਆਏ, ਜਿਵੇਂ ਤੁਸੀਂ ਬੈਠੇ ਹੋ ਨਾ, ਸਿੱਖ ਸੰਗਤਾਂ ਬਹੁਤ ਬੈਠੀਆਂ ਸੀਗੀਆਂ। ਪੰਡਿਤ ਜੀ ਬੜੇ ਮਾਣ ਤੇ ਹੰਕਾਰ ਨਾਲ ਗੁਰੂ ਸਾਹਿਬ ਦੇ ਸਾਹਮਣੇ ਹੋ ਕੇ ਬਹਿ ਗਏ ਜੀ। ਕੋਈ ਦੁਆ ਸਲਾਮ ਨਹੀਂ, ਕੋਈ ਸਤਿ ਸ੍ਰੀ ਅਕਾਲ ਨਹੀਂ, ਕਹਿਣ ਦਾ ਭਾਵ ਕੁਝ ਵੀ ਨਮਸਕਾਰ ਨਹੀਂ ਕੀਤੀ ਜੀ। ਬਸ ਸਿੱਧਾ ਹੀ ਜਾ ਕੇ ਪ੍ਰਸ਼ਨ ਕੀਤਾ ਜੀ, ਨਾਮ ਤੇ ਤੁਸੀਂ ਆਪਣਾ ਸ਼੍ਰੀ ਕ੍ਰਿਸ਼ਨ ਜੀ ਤੋਂ ਵੀ ਵੱਡਾ ਰੱਖਿਆ ਤੇ ਗੀਤਾ ਦੇ ਅਰਥ ਕਰਕੇ ਸੁਣਾਉਣੇ ਪੈਣਗੇ ਜੀ। ਗੱਲ ਤੇ ਗੁਰਮੁਖੋ ਸ਼ੰਕਾ ਦੀ ਹੈਗੀ, ਸ਼ੰਕਾ ਦੀ ਜੀ। ਹਾਂਜੀ, ਉਹ ਅੰਦਰ ਦਾ ਜਿਹੜਾ ਰੋਗ ਲੱਗਾ ਸੀ ਨਾ ਜੀ, ਗੱਲ ਤੇ ਉਸ ਰੋਗ ਦੀ ਸੀਗੀ ਜੀ। ਬਸ ਉਹ ਐਸਾ ਰੋਗ ਚੰਬੜਿਆ ਸੀ, ਬੰਦਾ ਗੁਰੂਆਂ ਤੇ ਵੀ ਤਰਕ ਕਰਨ ਲੱਗ ਪੈਂਦਾ ਜੀ। ਕਿਹਾ ਜੀ ਮੈਂ ਤੁਹਾਨੂੰ ਪੂਰਾ ਗੁਰੂ ਤਾਂ ਮੰਨਾਂਗਾ, ਤੇ ਮੈਂ ਇੱਕ ਕੱਲ ਵੀ ਬੇਨਤੀ ਕੀਤੀ ਸੀ, ਪੂਰੇ ਗੁਰੂ ਨੂੰ ਗੁਰੂ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਕਿਸੇ ਕੋਲੋਂ ਜੀ, ਵੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਸਰਟੀਫਿਕੇਟ ਲਿਖ ਕੇ ਦੇ ਵੀ ਗੁਰੂ ਗ੍ਰੰਥ ਸਾਹਿਬ ਪੂਰੇ ਨੇ। ਪੂਰੇ ਗੁਰੂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ, ਪੂਰਾ ਗੁਰੂ ਧੁਰ ਦਰਗਾਹੋਂ ਹੀ ਪੂਰਾ ਗੁਰੂ ਹੈ ਜੀ। ਹਾਂਜੀ, ਲੋਕ ਮੰਨਣ ਜਾਂ ਨਾ ਮੰਨਣ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਹੇ। ਸਾਰੇ ਮਿਲ ਕੇ ਵੱਡਾ ਵੱਡਾ ਕਹਿਣ ਲੱਗ ਪੈਣ ਤੇ ਛੋਟਾ ਛੋਟਾ ਕਹਿਣ ਲੱਗ ਪੈਣ, ਸਤਿਗੁਰੂ ਜੀ ਜੈਸੇ ਨੇ ਉਹਨਾਂ ਵੈਸੇ ਹੀ ਰਹਿਣਾ ਜੀ। ਇਸ ਕਰਕੇ ਇਹ ਬੰਦਾ ਭੁੱਲ ਭੁਲੇਖੇ ਵੀ ਕਦੀ ਵੀ ਸਤਿਗੁਰੂ ਦੀ ਪ੍ਰੀਖਿਆ ਲੈਣ ਵਾਲੇ ਪਾਸੇ ਨਾ ਤੁਰ ਪਏ ਜੀ। ਕਿਉਂ? ਪੰਡਿਤ ਜੀ ਦਾ ਤੇ ਆਪਣਾ ਸੁਭਾਅ ਸੀਗਾ, ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰੀਖਿਆ ਲੈਣ ਲੱਗ ਪਏ। ਪਰ ਆਪਾਂ ਭੁੱਲ ਭੁਲੇਖੇ ਵੀ ਪ੍ਰੀਖਿਆ ਨਹੀਂ ਲੈਣੀ ਜੀ। ਹੁਣ ਅੱਗੋਂ ਸੁਣੋ, ਪੰਡਿਤ ਜੀ ਮਹਾਰਾਜ ਦੇ ਸਾਹਮਣੇ ਬੈਠੇ, ਸੱਚੇ ਪਾਤਸ਼ਾਹ ਮਹਾਰਾਜ ਪੰਡਿਤ ਜੀ ਨੂੰ ਜਵਾਬ ਦੇਣ ਲੱਗੇ ਜੀ। ਉਹ ਆਪਾਂ ਹੁਣ ਇੱਥੋਂ ਪ੍ਰਸੰਗ ਆਰੰਭ ਕਰਨਾ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ,
ਸ੍ਰੀ ਹਰਿਕ੍ਰਿਸ਼ਨ ਤੇ ਆਈਐ, ਸ੍ਰੀ ਹਰਿਕ੍ਰਿਸ਼ਨ ਤੇ ਆਈਐ,
ਸ੍ਰੀ ਹਰਿਕ੍ਰਿਸ਼ਨ ਤੇ ਆਈਐ,
ਸ੍ਰੀ ਹਰਿਕ੍ਰਿਸ਼ਨ ਤੇ ਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ।
ਹੁਣ ਅੱਗੋਂ ਕਥਾ ਸੁਣੋ, ਮਹਾਰਾਜ ਪੰਡਾਲ ਦੇ ਵਿੱਚ ਬੈਠੇ ਨੇ, ਪੰਡਿਤ ਜੀ ਆਕੜ ਕੇ ਸਾਹਮਣੇ ਬੈਠੇ ਜੀ, ਆਕੜ ਕੇ ਜੀ। ਆਕੜ ਨਾ ਮੁਰਦੇ ਦੀ ਪਛਾਣ ਹੈ ਜੀ। ਹਾਂਜੀ, ਪੰਡਿਤ ਜੀ ਆਕੜ ਕੇ ਬੈਠੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਨੇ। ਹੁਣ ਇੱਥੋਂ ਪ੍ਰਸੰਗ ਆਰੰਭ ਹੋ ਰਿਹਾ। ਸਾਰੀ ਸੰਗਤ ਪ੍ਰੇਮ ਨਾਲ ਗੁਰੂ ਕੀ ਕਥਾ ਸੁਣੋ, ਜੋੜੋ ਦੋਵੇਂ ਹੱਥ, ਆਖੋ ਸਤਨਾਮ
ਵਾਹਿਗੁਰੂ।
ਸਾਹਿਬ ਜੀ
ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੀਰ ਹਮ ਤੁਝ ਅਰਥ ਸੁਣਾਵੇ।
ਮਹਾਰਾਜ ਕਹਿਣ ਲੱਗੇ, ਪੰਡਿਤ ਜੀ, ਜੇ ਅਸੀਂ ਤੁਹਾਨੂੰ ਅਰਥ ਸੁਣਾਵ ਹੀ ਦਈਏ, ਜਿਹੜਾ ਸਲੋਕ ਤੁਸੀਂ ਪੁੱਛੋ ਅਸੀਂ ਉਸ ਸਲੋਕ ਦੇ ਅਰਥ ਕਰ ਵੀ ਦਈਏ। ਹਾਂਜੀ।
ਤਉ ਕਲਪਨਾ ਅਨੇਕ ਉਠਾਵੇ।
ਫਿਰ ਵੀ ਤੁਹਾਡੇ ਮਨ ਦਾ ਸ਼ੰਕਾ ਹੱਲ ਨਹੀਂ ਹੋਣਾ। ਕਹਿਣ ਲੱਗੇ, ਕਿਉਂ? ਜਿਸ ਮਨ ਨੂੰ ਸ਼ੰਕਾ ਕਰਨ ਦੀ ਆਦਤ ਪਵੇ, ਛੇਤੀ ਕਿਤੇ ਹੱਲ ਨਹੀਂ ਧਿਆਉਂਦੇ ਸ਼ੰਕੇ ਜੀ। ਤੁਹਾਨੂੰ ਸ਼ੰਕਾ ਕਰਨ, ਤੁਹਾਡਾ ਸ਼ੰਕਾ ਹੱਲ ਨਹੀਂ ਹੋਣਾ। ਕਹਿਣ ਲੱਗੇ, ਤੁਹਾਡੇ ਮਨ ਚ ਕਿਤੇ ਨਾ ਕਿਤੇ ਸ਼ੰਕਾ ਫਿਰ ਵੀ ਬੜਿਆ ਰਹਿਣਾ। ਕਹਿਣ ਲੱਗੇ, ਹਾਂਜੀ।
ਧਨੀ ਪੁਰਖ ਇਹ ਭਾਗ ਬਲੀ ਹੈ।
ਮਹਾਰਾਜ ਨੇ ਕਿਹਾ, ਮਹਾਰਾਜ ਕਹਿੰਦੇ, ਫਿਰ ਤੁਸੀਂ ਪਤਾ ਕੀ ਕਹਿਣਾ, ਅਮੀਰ ਬਾਪ ਦੇ ਪੁੱਤਰ ਨੇ ਜੀ। ਗੁਰੂ ਹਰਿ ਰਾਏ ਸਾਹਿਬ ਬੜੇ ਅਮੀਰ ਨੇ। ਹਾਂਜੀ।
ਕਿਨਹੋਂ ਪੜਾਏ ਭਾਂਤ ਭਲੀ ਹੈ।
ਤੇ ਤੁਸੀਂ ਫਿਰ ਸੋਚਣਾ ਵੀ ਅਮੀਰ ਬਾਪ ਦੇ ਪੁੱਤਰ ਨੇ ਪੈਸੇ ਦੇ ਕੇ ਅਰਥ ਪੜ੍ਹਦੇ ਹੋਣਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਅਜੇ 6.5 ਸਾਲਾਂ ਦੀ ਉਮਰ ਵਿੱਚ ਗੀਤਾ ਦੇ ਅਰਥ ਕਰਨੇ ਕੋਈ ਛੋਟੀ ਗੱਲ ਨਹੀਂ ਸੀ ਹੈਗੀ ਜੀ। ਹਾਂਜੀ। ਪਰ ਮਹਾਰਾਜ ਕਹਿੰਦੇ, ਜੇ ਕਰ ਵੀ ਦਿੱਤੇ ਤੁਸੀਂ ਫਿਰ ਸ਼ੰਕਾ ਕਰਨਾ। ਹੁਣ ਇੱਕ ਗੱਲ ਵੇਖੋ, 6.5 ਸਾਲ ਦੀ ਉਮਰ ਚ ਕਿਹੜੇ ਵੇਲੇ ਗੀਤਾ ਪੜ੍ਹੀ ਹੋਏਗੀ ਤੇ ਕਿਹੜੇ ਵੇਲੇ ਉਹਦੇ ਅਰਥ ਪੜ੍ਹੇ ਹੋਣਗੇ ਜੀ। ਪਰ ਮਹਾਰਾਜ ਕਹਿੰਦੇ, ਅਸੀਂ ਨਹੀਂ ਕਰਨੇ। ਕਹਿਣ ਲੱਗੇ, ਸਾਡੇ ਅਰਥ ਕਰਨ ਦੇ ਨਾਲ ਤੁਹਾਡੇ ਮਨ ਦਾ ਸ਼ੰਕਾ ਨਹੀਂ ਜਾਣਾ। ਅਸਲ ਵੈਦ ਉਹ ਹੈ ਜਿਹੜਾ ਰੋਗ ਜੜੋਂ ਕੱਢ ਦੇ ਜੀ। ਹਾਂਜੀ। ਜਿਹੜਾ ਮਾੜਾ ਜਿਹਾ ਟੈਂਪਰੇਰੀ ਜਿਹਾ ਇਲਾਜ ਕਰਦੇ ਉਹ ਕਾਮਯਾਬ ਨਹੀਂ ਹੈਗਾ ਜੀ। ਜਿਹੜਾ ਜੜੋਂ ਕੱਢੇ ਜੀ, ਤੇ ਸਤਿਗੁਰ ਪੂਰਾ ਵੈਦ ਹੈ। ਤੁਹਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿਣ ਲੱਗੇ, ਇਸ ਤਰੀਕੇ ਨਾਲ ਤੁਹਾਡਾ ਸ਼ੰਕਾ ਨਹੀਂ ਦੂਰ ਹੋਏਗਾ। ਹਾਂਜੀ।
ਪ੍ਰਥਮ ਪਾਠੀ ਹੋਏਗੀ ਕਿਸ ਪਾਸ, ਇਮ ਜਾਣੈ ਨਹਿ ਹੋਏ ਵਿਸਵਾਸ।
ਪੰਡਿਤ ਜੀ, ਸਾਨੂੰ ਪਤਾ ਸਾਡੇ ਮੁਖੋਂ ਗੀਤਾ ਜੀ ਦੇ ਅਰਥ ਸੁਣ ਕੇ ਤੁਹਾਡਾ ਸ਼ੰਕਾ ਹੱਲ ਨਹੀਂ ਹੋਏਗਾ, ਸ਼ੰਕੇ ਵਧਣਗੇ ਤੁਹਾਡੇ। ਹਾਂਜੀ।
ਯਾਂ ਤੇ ਪ੍ਰਥਮ ਕਾਜ ਇਮ ਕੀਜੈ, ਆਪ ਨਗਰ ਮੈਂ ਜਾਏ ਪਖੀਜੈ।
ਤੇ ਹੁਣ ਪੂਰੇ ਸਤਿਗੁਰੂ ਦੇ ਬਾਰੇ ਸੁਣੋ, ਪੂਰੇ ਸਤਿਗੁਰੂ ਬਾਰੇ। ਗੱਜ ਕੇ ਆਖੋ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ।
ਕੁਝ ਸਿੱਖ ਮਹਾਰਾਜ ਦੇ ਬਚਨ ਸੁਣਨ ਦੇ ਵੀ ਪੰਡਿਤ ਬੜਾ ਅਭਿਮਾਨੀ ਹੈ ਤੇ ਕੀ ਬਣੇਗਾ। ਪਰ ਮਹਾਰਾਜ ਕਹਿਣ ਲੱਗੇ, ਜਾਓ ਆਪਣੇ ਨਗਰ ਵਿੱਚ ਜਾਓ, ਆਪਣੇ ਨਗਰ ਵਿੱਚੋਂ ਆਪਣੇ ਮਨ ਪਸੰਦ ਦਾ ਬੰਦਾ ਲੈ ਕੇ ਆਓ। ਕਹਿਣ ਲੱਗੇ, ਜਿਹੜਾ ਤੁਹਾਨੂੰ ਚੰਗਾ ਲੱਗੇ। ਕਹਿਣ ਲੱਗੇ, ਹਾਂਜੀ।
ਜੋ ਅਪਠਤ ਹੋਏ ਮੂਡ ਬਿਸਾਲਾ,
ਇਹ ਕੋਸ਼ਿਸ਼ ਕਰਿਓ ਉਹ ਬੰਦਾ ਲੈ ਕੇ ਆਉਣ ਦੇ ਜਿਹੜਾ ਪਹਿਲਾਂ ਹੀ ਬੜਾ ਮੂਰਖ ਹੋਵੇ। ਕਹਿਣ ਲੱਗੇ, ਤੇ ਗੀਤਾ ਦੇ ਅਰਥ ਕਰਨ ਦਾ ਤੇ ਬੜੇ ਸਿਆਣਿਆਂ ਦਾ ਕੰਮ ਹੈਗਾ ਜੀ। ਹਾਂਜੀ। ਮਹਾਰਾਜ ਕਹਿੰਦੇ, ਆਪਣੀ ਮਰਜ਼ੀ ਦਾ ਬੰਦਾ ਲਿਆਇਓ ਤੇ ਕੋਸ਼ਿਸ਼ ਕਰਿਓ ਉਹ ਬੰਦਾ ਲੈ ਕੇ ਆਇਓ ਜਿਹੜਾ ਬਹੁਤਾ ਹੀ ਮੂਰਖ ਹੋਵੇ। ਕਹਿਣ ਲੱਗੇ, ਹਾਂਜੀ।
ਤੇ ਬੁਲਾਏ ਆਨੋ ਤਿਸ ਕਾਲਾ,
ਤੇ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਸਾਡੀ ਗੱਲ ਤੇ ਹੋਰ ਹੈ ਨਾ। ਕਹਿਣ ਲੱਗੇ, ਅਸੀਂ ਅਰਥ ਤੇ ਕਰ ਦਿਆਂਗੇ, ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਜੀ, ਤੁਸੀਂ ਕਿਹਾ ਮੂਰਖ ਜੇ ਬੰਦੇ ਨੂੰ ਲੈ ਆਓ ਉਹ ਵੀ ਅਰਥ ਕਰੇਗਾ। ਕਹਿਣ ਲੱਗੇ, ਅਰਥ ਤੇ ਉਹ ਵੀ ਕਰ ਦੇਗਾ। ਹਾਂਜੀ।
ਸੋ ਉੱਤਰ ਦੇ ਹੈ ਤੁਝ ਚਾਹਤ, ਜਿਨ ਬੂਝਨ ਹਿਤ ਨੀਤ ਉਹ ਮਾਹਤ।
ਉਹਦੇ ਕੋਲੋਂ ਮੂਰਖ ਨੂੰ ਇੱਥੇ ਲਿਆ ਕੇ ਬਿਠਾ ਦਿਓ, ਜਿਹੜਾ ਸਵਾਲ ਪੁੱਛੋਗੇ ਉਹ ਬੰਦਾ ਜਵਾਬ ਦਏਗਾ ਤੁਹਾਨੂੰ। ਹਾਂਜੀ।
ਸੁਣ ਸਤਿਗੁਰ ਕੋ ਬਾਕ ਰਸੀਲਾ, ਬਿਪਰ ਭਇਓ ਮਦ ਤੇ ਕੁਛ ਢੀਲਾ।
ਤੇ ਪੰਡਿਤ ਜੀ, ਮਹਾਰਾਜ ਦਾ ਬਚਨ ਸੁਣ ਕੇ ਤੇ ਥੋੜੇ ਜੇ ਠੰਡੇ ਹੋ ਗਏ ਜੀ। ਹੈ ਇਹ ਐਡੇ ਸਮਰੱਥਾ ਦੇ ਮਾਲਕ ਨੇ ਵੀ ਮੈਂ ਕਿਸੇ ਵੀ ਮੂਰਖ ਨੂੰ ਲੈ ਆਵਾਂ ਤੋਰੇ ਕੋਲੋਂ ਅਰਥ ਕਰਾ ਦੇਣਗੇ। ਮੈਂ ਤੇ ਸੋਚਣਿਆ ਵੀ ਇਹ ਅਰਥ ਕਰ ਦੇਣ ਤੇ ਬੜੀ ਵੱਡੀ ਗੱਲ ਹੈ, ਪਰ ਇਹਨਾਂ ਚ ਇੰਨੀ ਤਾਕਤ ਹੈਗੀ ਹੈ ਹਾਂਜੀ
ਗਯੋ ਨਗਰ ਮੈਂ ਜੀਵਤ ਹੇਰਾ
ਤੇ ਗੱਜ ਕੇ ਆਖੋ ਵਾਹਿਗੁਰੂ। ਥੋੜਾ ਜਿਹਾ ਹੰਕਾਰ ਤੇ ਦੂਰ ਹੋ ਗਿਆ ਜੀ, ਪਰ ਸੁਭਾਅ ਕਿਹੜਾ ਸੀਗਾ? ਸ਼ੈਤਾਨੀਆਂ ਕਰਨ ਵਾਲਾ ਜੀ, ਉਹ ਸ਼ੈਤਾਨੀ ਕਰਨ ਵਾਲਾ ਸੁਭਾਅ ਸੀਗਾ, ਉਹ ਦੂਰ ਨਹੀਂ ਹੋਇਆ ਜੀ। ਤੇ ਪੰਡਿਤ ਜੀ ਨੇ ਬੰਦਾ ਹੀ ਉਹ ਲੱਭਿਆ ਜਿਹੜਾ ਨਾ ਸੁਣਦਾ ਹੋਵੇ ਤੇ ਨਾ ਬੋਲਦਾ ਹੋਵੇ ਜੀ, ਵੀ ਆਪਾਂ ਬੰਦਾ ਹੀ ਉਹ ਖੜਾਂਗੇ। ਆਪਾਂ ਪ੍ਰਸ਼ਨ ਬੋਲਣਾ ਵਾ, ਉਹਨੂੰ ਪ੍ਰਸ਼ਨ ਸੁਣਨਾ ਨੀ, ਸੁਣੇਗਾ ਤੇ ਅਰਥ ਕਰੇਗਾ। ਅਸੀਂ ਬੰਦਾ ਹੀ ਉਹ ਲੈ ਕੇ ਜਾਣਾ, ਉਹ ਸ਼ੈਤਾਨੀ ਕਰਨ ਦਾ ਸੁਭਾਅ ਬਣਿਆ ਸੀਗਾ ਜੀ, ਉਹ ਬਸ ਸ਼ੈਤਾਨੀ ਆਪਣੀ ਕਰ ਦਿੱਤੀ ਜੀ। ਨਗਰ ਵਿੱਚ ਗਏ, ਅੱਗੇ ਕਦੀ ਵੀ ਚੀ ਵਰਨਾ ਉਹ ਮਾੜੀ ਜਾਤ ਦਾ ਸੀਗਾ ਉਸ ਸਮੇਂ। ਹਾਂਜੀ, ਉਹਨੂੰ ਕਦੀ ਬੁਲਾਇਆ ਨਹੀਂ, ਕਦੀ ਕਵਾਇਆ ਨਹੀਂ, ਉਹਦੇ ਵੱਲ ਵੇਖਿਆ ਤੱਕ ਨਹੀਂ। ਇੱਥੋਂ ਤੱਕ ਜੇ ਉਹ ਰਸਤੇ 'ਚ ਕਿਤੇ ਵੇਖ ਵੀ ਪਵੇ ਤਾਂ ਰਾਹ ਬਦਲ ਲੈਂਦੇ ਹੁੰਦੇ ਸੀ ਪੰਡਿਤ ਜੀ ਜੀ, ਵੀ ਇਹ ਮਾੜੀ ਜਾਤ ਦਾ। ਅਤੇ ਨਾਮ ਸੀ ਉਹਦਾ ਛੱਜੂ ਜੀ। ਅੱਜ ਜਦੋਂ ਸਵੇਰੇ ਤੜਕੇ ਛੱਜੂ ਜੀ ਉੱਠੇ ਤੇ ਉਸ ਛੱਜੂ ਜੀਵਨ ਨੂੰ ਥੋੜੀ ਪਤਾ ਸੀ ਵੀ ਮੇਰਾ ਜੀਵਨ ਹੀ ਬਦਲ ਜਾਣਾ ਜੀ ਅੱਜ ਜੀ, ਮੈਂ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਨਮੁਖ ਹੋ ਜਾਣਾ ਜੀ। ਉਹਨੂੰ ਕੀ ਪਤਾ ਸੀਗਾ ਜੀ, ਬਸ ਉਹਨੇ ਪੰਡਿਤ ਜੀ ਹੋਣਾ ਨਾ ਜੀ ਜੀਵਰ ਛੱਜੂ ਜੀਵਰ ਨੂੰ ਵੇਖਿਆ ਜੀ। ਹਾਂਜੀ,
ਘਰ ਘਰ ਨਿਤ ਜਲ ਢੋਏ ਕਨੇਰਾ।
ਕੰਮ ਕੀ ਸੀ ਉਹਦਾ ਜੀ? ਆਮ ਜਿਹੜੇ ਲੋਕ ਸਨ ਛੱਜੂ ਚੀਵਰ, ਉਹਨਾਂ ਦੇ ਘਰੋਂ ਉਹਨਾਂ ਦੇ ਘਰ ਪਾਣੀ ਭਰ ਭਰ ਕੇ ਦਿੰਦਾ ਹੁੰਦਾ ਸੀਗਾ ਜੀ। ਉੱਥੇ ਪਾਣੀ ਦੀ ਬੜੀ ਕਿੱਲਤ ਸੀਗੀ ਜੀ, ਪਾਣੀ ਬੜਾ ਥੋੜ੍ਹਾ ਹੁੰਦਾ ਸੀ ਉਸ ਇਲਾਕੇ 'ਚ, ਅਤੇ ਪਾਣੀ ਦੂਰੋਂ ਭਰ ਭਰ ਕੇ ਲਿਆਉਣਾ ਪੈਂਦਾ ਸੀਗਾ ਜੀ। ਉਹ ਛੱਜੂ ਚੀਵਰ ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਹੁੰਦਾ ਸੀਗਾ, ਅਤੇ ਪੰਡਿਤ ਜੀ ਨੇ ਉਹਨੂੰ ਵੇਖਿਆ, ਪਤਾ ਸੀ ਵੀ ਨਾ ਇਹ ਬੋਲਦਾ ਅਤੇ ਨਾ ਇਹ ਸੁਣਦਾ ਹੈ। ਹਾਂਜੀ,
ਮਹਾ ਮੂੜ ਬੋਲੇ ਬਨਹਿ ਜਾਣੈ,
ਹਾਂਜੀ
ਪੇਟ ਭਰਨ ਲੋ ਕਾਰਜ ਠਾਨੈ।
ਤੇ ਕਰਦਾ ਕੀ ਸੀ? ਮੂਰਖ ਸੀ, ਬੋਲਣਾ ਆਉਂਦਾ ਨਹੀਂ ਸੀ, ਬੁੱਧੀ ਕੋਲ ਹੈ ਨਹੀਂ ਸੀ, ਜਿਹਨੂੰ ਅਸੀਂ ਅਬ ਨੋਰਮਲ ਕਹਿ ਦਿੰਦੇ ਹਾਂ। ਇਹਨੂੰ ਲੈ ਕੇ ਜਾਂਦਾ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਜੇ ਮੈਂ ਬੋਲਾਂ ਤੇ ਇਹਨੂੰ ਸੁਣਨਾ ਨਹੀਂ, ਤੇ ਜੇ ਸੁਣੇਗਾ ਨਹੀਂ ਤੇ ਬੋਲੇਗਾ ਕੀ? ਤੇ ਗੁਰੂ ਸਾਹਿਬ ਦੀ ਬੇਇੱਜ਼ਤੀ ਹੋ ਜਾਏਗੀ ਜੀ। ਇਹ ਗੱਲ ਪੰਡਿਤ ਜੀ ਮਨ ਵਿੱਚ ਸੋਚਣ ਦਾ ਹੈ ਜੀ। ਹਾਂਜੀ, ਤੇ ਸਤਿਗੁਰੂ ਕੌਣ ਨੇ ਜੀ? ਪੂਰੇ ਨੇ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਮਹਾਰਾਜ ਵੀ ਤੇ ਪੂਰੇ ਨੇ, ਜੇ ਅੱਗੋਂ ਉਹ ਢਿੱਲਾ ਮੱਠਾ ਕਰਦਾ ਤੇ ਸੱਚੇ ਪਾਤਸ਼ਾਹ ਪੂਰੇ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਬੈਠੇ ਵੇਖਣ ਦੇ ਵੀ ਪੰਡਿਤ ਜੀ ਪਿੰਡ 'ਚ ਜਾ ਕੇ ਸ਼ੈਤਾਨੀਆਂ ਕਰਨ ਦੇ। ਉਸ ਬੰਦੇ ਨੂੰ ਵੇਖਿਆ ਜਿਹੜਾ ਨਾ ਸੁਣਦਾ ਹੈ ਨਾ ਬੋਲਦਾ ਹੈ, ਬਸ ਆਪਣੇ ਪੇਟ ਭਰਨ ਖਾਤਰ ਕੰਮ ਕਰਦਾ ਸੀ। ਲੋਕ ਜਿਨ੍ਹਾਂ ਘਰ ਪਾਣੀ ਭਰ ਕੇ ਦੇਣਾ, ਉਹਨਾਂ ਨੇ ਥੋੜ੍ਹੀ ਬਹੁਤੀ ਰੋਟੀ ਖਵਾ ਦੇਣੀ, ਛੱਜੂ ਦਾ ਗੁਜ਼ਾਰਾ ਹੋ ਜਾਂਦਾ ਸੀ। ਹਾਂਜੀ,
ਕਾਰੋ ਬਰਨ ਬਸਤਰ ਤਨ ਫਾਰੇ,
ਕਾਲਾ ਉਹਦਾ ਰੰਗ ਤੇ ਤਨ ਦੇ ਕੱਪੜੇ ਉਹਦੇ ਫਾਟੇ ਹੋਏ ਜੀ। ਹਾਂਜੀ,
ਜਿਨ ਪੜ੍ਹਤੇ ਨਰ ਨਹੀਂ ਨਿਹਾਰੇ।
ਵਿਦਿਆ ਕੀ ਹੈ ਉਹਨੂੰ ਕੀ ਪਤਾ ਜੀ? ਵਿਦਿਆ ਪੜ੍ਹਨ ਦੀ ਗੱਲ ਤੇ ਦੂਰ, ਭਾਈ ਸੰਤੋਖ ਸਿੰਘ ਜੀ ਕਹਿੰਦੇ ਕਦੀ ਪੜ੍ਹਦੇ ਹੋਏ ਬੰਦੇ ਨੂੰ ਵੀ ਨਹੀਂ ਉਹਨੇ ਵੇਖਿਆ ਜੀ। ਬਸ ਲੋਕ ਘਰਾਂ 'ਚ ਕਿੱਥੋਂ ਜ਼ਿਆਦਾ ਅੰਦਰ ਜਾਣ ਦਿੰਦੇ ਹੁੰਦੇ ਸੀ, ਬਾਹਰ ਵਿਚਾਰਾ ਥੋੜ੍ਹਾ ਬਹੁਤਾ ਗੱਫਾ ਪਾਣੀ ਲਾ ਕੇ ਬਹਿ ਜਾਂਦਾ ਸੀਗਾ ਜੀ। ਉਹਨੇ ਕਦੀ ਕਿਸੇ ਪੜ੍ਹਦੇ ਹੋਏ ਬੰਦੇ ਨੂੰ ਨਹੀਂ ਵੇਖਿਆ। ਅੱਜ ਉਹਨੂੰ ਨਹੀਂ ਪਤਾ, ਮੈਂ ਸਮਰੱਥ ਗੁਰੂ ਦੇ ਸਾਹਮਣੇ ਜਾਣਾ ਅਤੇ ਗੁਰੂ ਸਾਹਿਬ ਨੇ ਮੈਨੂੰ ਬੜਾ ਵੱਡਾ ਵਿਦਵਾਨ ਬਣਾ ਦੇਣਾ ਜੀ। ਉਹਨੂੰ ਕੀ ਇਸ ਗੱਲ ਦਾ ਪਤਾ ਸੀਗਾ? ਹਾਂਜੀ,
ਆਪ ਪੜ੍ਹਨ ਤੋਂ ਜਾਣੇ ਕਹਾ, ਬਹੁ ਕਰੂਪ ਮਤ ਮੂਰਖ ਮਹਾ।
ਸਾਰੇ ਪਿੰਡ ਨੂੰ ਪਤਾ ਸੀ ਵੀ ਇਹ ਮੂਰਖ ਹੈਗਾ, ਇਹ ਕਰੂਪ ਹੈ, ਪਰ ਪੰਡਿਤ ਜੀ ਨੇ ਇਸ ਕੰਮ ਵਾਸਤੇ ਉਹਨੂੰ ਚੁਣਿਆ ਜੀ। ਹਾਂਜੀ,
ਤੇਹੇ ਗਹਿ ਬਾਹਾਂ ਗਯੋ ਸਮਝਾਈ, ਇੱਕ ਕਾਰਜ ਮੇਰੋ ਕਰ ਆਈ।
ਤੇ ਬਸ ਪੰਡਿਤ ਜੀ ਫਿਰ ਉਹਦੀ ਬਾਂਹ ਫੜ ਕੇ ਨਾ ਜੀ, ਤੇ ਉਹਨੂੰ ਕਿਹੜੀ ਸਮਝ ਆਉਣੀ ਸੀ, ਪਰ ਉਹਨੂੰ ਕਹਿਣ ਲੱਗ ਪਏ ਲੋਕਾਂ ਦੇ ਕੰਮ ਕਰਦਾ, ਅੱਜ ਮੇਰਾ ਵੀ ਇੱਕ ਕੰਮ ਕਰ ਜੀ। ਇਹਦਾ ਕੀ ਕੰਮ ਸੀ? ਸਤਿਗੁਰੂ ਨੂੰ ਨੀਵਿਆਂ ਵਿਖਾਉਣਾ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਸਤਿਗੁਰੂ ਤੇ ਬਹੁਤ ਉੱਚੇ ਨੇ, ਇਹੋ ਜਿਹਾ 100 ਪੰਡਿਤ ਇਕੱਠਾ ਹੋ ਜੇ ਸੱਚੇ ਪਾਤਸ਼ਾਹ ਅੱਗੇ ਕੀ ਹੈ ਜੀ? ਕਹਿਣ ਲੱਗਾ ਆ ਅੱਜ ਮੇਰਾ ਵੀ ਇੱਕ ਕੰਮ ਕਰ। ਹਾਂਜੀ,
ਘਟਿਕਾ ਚਾਰਿਕ ਮਹਿ ਪੁਨ ਆਵੋ, ਆਪਣੋ ਕਾਜ ਕਰਨ ਲੱਗ ਜਾਵੋ।
ਚਾਰ ਘੜੀਆਂ ਬਾਅਦ ਤੈਨੂੰ ਮੁੜ ਛੱਡ ਜਾਵਾਂਗਾ, ਇਸ਼ਾਰਾ ਥੋੜਾ ਬਹੁਤਾ ਕੀਤਾ ਜੀ। ਹਾਂਜੀ,
ਇਮ ਸੰਗ ਲੀਏ ਚੱਲ ਆਇਓ, ਜਹੈ ਸ਼੍ਰੀ ਸਤਿਗੁਰੂ ਬੈਠ ਸਹਾਇਓ।
ਤੇ ਬਸ ਉਹਦੀ ਬਾਂਹ ਫੜੀ ਜੀ, ਬੰਦਾ ਮਤਲਬ ਹੋਵੇ ਤੇ ਕਈ ਕੁਝ ਕਰਦਾ ਜੀ। ਉਸੇ ਛੱਜੂ ਨੂੰ ਵਹਿੰਦਾ ਨਹੀਂ ਸੀ ਹੁੰਦੇ ਪੰਡਿਤ ਜੀ, ਉਸੇ ਦੀ ਅੱਜ ਬਾਂਹ ਫੜੀ ਹੈ ਜੀ। ਤੇ ਜਿੱਥੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਬੈਠੇ ਨਾ ਜੀ, ਉਸ ਅਸਥਾਨ ਤੇ ਰਹਿਆ ਹੈ ਜੀ। ਗੁਰੂ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਚ ਅੰਮ੍ਰਿਤ ਵਰਸਦਾ ਜੀ। ਮਹਾਰਾਜ ਦੀ ਅੰਮ੍ਰਿਤ ਦ੍ਰਿਸ਼ਟੀ ਛੱਜੂ ਤੇ ਪੈ ਗਈ ਜੀ, ਚੀਵਰ ਤੇ ਜੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਆਖਿਆ, ਸਾਹਮਣੇ ਛੱਪੜੀ ਹੈ, ਇਹਨੂੰ ਛੱਪੜੀ ਚੋਂ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਵਾਓ। ਕਹਿਣ ਲੱਗੇ ਅੱਜ ਕਿਹਾ ਆਖੋ ਵਾਹਿਗੁਰੂ
ਵਾਹਿਗੁਰੂ।
ਜਦੋਂ ਬੰਦੇ ਦੀ ਅਮੀਰੀ ਆਉਂਦੀ ਉਹਦੇ ਕੱਪੜੇ ਬਦਲਦੇ ਜੀ ਪਹਿਲਾਂ ਜੀ। ਹਾਂਜੀ, ਮਹਾਰਾਜ ਕਹਿਣ ਲੱਗੇ ਇਹਦੇ ਕੱਪੜੇ ਬਦਲੋ। ਕਹਿਣ ਲੱਗੇ ਪਹਿਲਾਂ, ਹਾਂਜੀ, ਉਹਨੂੰ ਨਹੀਂ ਸੀ ਪਤਾ ਅੱਜ ਮੇਰੇ ਤੇ ਐਡੀ ਵੱਡੀ ਕਿਰਪਾ ਹੋ ਜਾਣੀ ਜੀ। ਬਸ ਇਹ ਗੁਰੂ ਦੀ ਕਿਰਪਾ ਹੋ ਜੇ ਤੇ ਅਚਿੰਤ ਹੀ ਹੋ ਜੇ ਜੀ, ਸੋਚ ਵਿਚਾਰ ਵੀ ਨਹੀਂ ਹੁੰਦੀ ਤੇ ਕਿਰਪਾ ਹੋ ਜਾਂਦੀ ਹੈ। ਧੰਨ ਸੱਚੇ ਪਾਤਸ਼ਾਹ ਮਹਾਰਾਜ ਦੇ ਕਹਿਣ ਉੱਤੇ ਸਿੱਖਾਂ ਇਸ਼ਨਾਨ ਕਰਾਇਆ ਜੀ, ਤੇ ਛੱਜੂ ਜੀ ਨੂੰ ਨਵੇਂ ਕੱਪੜੇ ਪਵਾ ਕੇ ਮਹਾਰਾਜ ਦੇ ਸਾਹਮਣੇ ਬਿਠਾ ਤਾ। ਹਾਂਜੀ,
ਤਹਿ ਬਿਠਾਏ ਬੈਸਿਓ ਕਰ ਚਾਊ, ਬਿਸਮਤ ਚਾਹਤ ਪਿਖਨ ਪ੍ਰਭਾਉ।
ਹਾਂਜੀ,
ਚਿਤਵਤ ਪ੍ਰਸ਼ਨ ਹਿਰਦੇ ਬਡ ਗਾਡੇ,
ਹਾਂਜੀ,
ਇਹ ਝੀਵਰ ਕੀ ਬੁੱਧ ਕਿਸ ਬਾਡੇ।
ਤੇ ਪੰਡਿਤ ਜੀ ਸੋਚਣ ਦਿਆ ਜੀ ਮਨ ਚ, ਪਤਾ ਕੀ ਪੰਡਿਤ ਮਨ ਵਿੱਚ ਸੋਚਣ ਦਿਆ, ਗੁਰੂ ਦੀ ਉਮਰ ਹੀ ਨਿਆਣਿਆਂ ਵਾਲੀ ਨੀ, ਗੁਰੂ ਸਾਹਿਬ ਵਾਕਈ ਨਿਆਣੇ ਨੇ ਜੀ, ਹੈ ਇਹ ਕੀ ਅਰਥ ਕਰੇਗਾ, ਇਹਨੂੰ ਮੇਰੀ ਆਵਾਜ਼ ਸੁਣਨੀ ਨੀ ਤੇ ਬੋਲੇਗਾ ਕੀ, ਤੇ ਨਾਲੇ ਇਹਨੇ ਤੇ ਕਦੀ ਪੜ੍ਹਦਾ ਹੋਇਆ ਬੰਦਾ ਹੀ ਨਹੀਂ ਵੇਖਿਆ ਤੇ ਵਿਦਿਆ ਨਾਲ ਇਹਦਾ ਕੀ ਸੰਬੰਧ ਹੈਗਾ ਜੀ। ਹਾਂਜੀ, ਪੰਡਿਤ ਮਨ ਵਿੱਚ ਸੋਚਣ ਦਿਆ, ਗੁਰੂ ਸਾਹਿਬ ਦੀ ਉਮਰ ਇਕੱਲੀ ਨਿਆਣਿਆਂ ਵਾਲੀ ਨਹੀਂ ਹੈਗੀ, ਇਹ ਵਾਕਈ ਨਿਆਣੇ ਨੇ ਜੀ। ਮਨ ਵਿੱਚ ਇਹੋ ਜਿਹੀਆਂ ਗੱਲਾਂ ਸੋਚਣ ਦਿਆ, ਉਧਰੋਂ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਹੱਥ 'ਚ ਜਿਹੜੀ ਛੜੀ ਫੜੀ ਸੀ ਨਾ ਜੀ, ਉਹ ਛੱਜੂ ਦੇ ਸਿਰ 'ਤੇ ਰੱਖਤੀ ਜੀ। ਬਸ ਹੁਣ ਵੇਖੋ ਉਸ ਛੜੀ ਚੋਂ ਤਰੰਗਾਂ ਨਿਕਲੀਆਂ ਜੀ, ਤੇ ਛੱਜੂ ਜੀ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਈਆਂ ਜੀ। ਬਸ ਉਸ ਗੁਰੂ ਸਾਹਿਬ ਦੀ ਛੜੀ ਨੇ ਜੀਵਨ ਹੀ ਬਦਲ ਕੇ ਰੱਖਤਾ ਜੀ। ਤੇ ਮੈਂ ਤੇ ਬੜੀ ਵਾਰੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ, ਜਿੰਨੇ ਕਥਾਵਾਚਕ ਗਿਆਨੀ ਨੇ ਉਹ ਸਭ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਛੜੀ ਕਰਕੇ ਹੀ ਚੱਲਣ ਦਾ ਏ ਜੀ। ਬਸ ਜਿਹਦੇ ਤੇ ਗੁਰੂ ਸਾਹਿਬ ਛੜੀ ਰੱਖ ਦਿੰਦੇ ਨੇ ਜੀ, ਉਹ ਬੋਲਣ ਜੋਗਾ ਬਣ ਜਾਂਦਾ ਜੀ। ਅਸੀਂ ਆਪਣੀ ਗੱਲ ਕਰੀਏ, ਸਟੇਜ ਤੇ ਬਹਿ ਕੇ ਫਤਿਹ ਵੀ ਨਹੀਂ ਬੰਦਾ ਬੁਲਾ ਸਕਦਾ ਜੀ। ਹਾਂਜੀ, ਸਟੇਜ ਤੇ ਬਹਿ ਕੇ ਫਤਿਹ ਬੁਲਾਉਣੀ ਵੀ ਔਖੀ ਹੈਗੀ ਹੈ ਜੀ। ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਛੜੀ ਹੈਗੀ ਜੀ। ਗੱਜ ਕੇ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਐ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਸੀਸ ਤੇ ਛੜੀ ਰੱਖੀ। ਮਹਾਰਾਜ ਕਹਿੰਦੇ ਪੰਡਿਤ ਜੀ ਹੁਣ ਕਰੋ ਪ੍ਰਸ਼ਨ। ਕਹਿਣ ਲੱਗੇ ਹਾਂਜੀ,
ਸ਼੍ਰੀ ਹਰਿਕ੍ਰਿਸ਼ਨ ਜਾਨ ਮਨ ਕੇਰੀ,
ਹਾਂਜੀ,
ਕਿਰਪਾ ਦ੍ਰਿਸ਼ਟ ਧੀਵਰ ਦਿਸ਼ ਹੇਰੀ।
ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲੇ ਛੜੀ ਰੱਖੀ ਤੇ ਨਾਲੇ ਮਿਹਰ ਦੀ ਦ੍ਰਿਸ਼ਟੀ ਉਹਦੇ ਤੇ ਪਾ ਰਹੇ ਜੀ। ਦੋ ਦੋ ਕੰਮ ਹੋ ਰਹੇ, ਇੱਕ ਛੜੀ ਸਿਰ ਤੇ, ਇੱਕ ਮਿਹਰ ਦੀ ਦ੍ਰਿਸ਼ਟੀ ਛੱਜੂ ਤੇ ਪਾ ਰਹੇ ਜੀ। ਹਾਂਜੀ,
ਮੁਖ ਮੁਸਕਾਵਤ ਬਾਕ ਬਖਾਨਾ, ਬਿਪਰ ਮਨੋਰਥ ਜਿਮ ਉਰਠਾਨਾ।
ਤੇ ਗੁਰਮੁਖੋ ਧੰਨ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਖੁਸ਼ ਹੋ ਕੇ ਕਹਿ ਰਹੇ ਜੀ, ਖੁਸ਼ ਹੋ ਕੇ। ਮਹਾਰਾਜ ਕਹਿਣ ਲੱਗੇ ਪੰਡਿਤ ਜੀ, ਕਹਿਣ ਲੱਗੇ ਔਖੇ ਤੋਂ ਔਖਾ ਸਵਾਲ ਪੁੱਛੋ। ਕਹਿਣ ਲੱਗੇ ਔਖੇ ਤੋਂ ਔਖਾ ਸਵਾਲ ਪੁੱਛੋ। ਪੰਡਿਤ ਜੀ ਫਿਰ ਸੋਚਣ ਦੇ ਵੀ ਇਹ ਉਮਰ ਨਿਆਣੇ ਵਾਲੀ ਹੈ, ਗੁਰੂ ਸਾਹਿਬ ਦੀ ਕਿਰਪਾ ਦਾ ਅੰਦਾਜ਼ਾ ਹੀ ਨਹੀਂ ਹੈਗਾ ਜੀ ਉਹਨਾਂ ਨੂੰ ਜੀ। ਤੇ ਮੈਂ ਕੱਲ ਵੀ ਬੇਨਤੀ ਕੀਤੀ, ਪੰਡਿਤ ਜੀ ਨੇ ਹੋਰ ਸ਼ੈਤਾਨੀ ਕੀਤੀ ਜੀ। ਹਾਂਜੀ, ਜਿਹੜਾ ਸੁਭਾਅ ਸ਼ੈਤਾਨੀ ਵਾਲਾ ਜੀ, ਹਾਂਜੀ, ਉਹਨੇ ਹੋਰ ਸ਼ੈਤਾਨੀ ਕੀਤੀ। ਗੀਤਾ ਜੀ ਦੇ ਵਿੱਚੋਂ ਔਖਾ ਸਲੋਕ ਪੜਿਆ, ਮਹਿੰਗਾ ਸਲੋਕ ਪੜਿਆ ਜੀ, ਮਹਿੰਗਾ ਸਲੋਕ। ਮੈਂ ਕੱਲ ਵੀ ਬੇਨਤੀ ਕੀਤੀ, ਗੁਰਬਾਣੀ ਚ ਵੀ ਬੜੇ ਬੜੇ ਮਹਿੰਗੇ ਸ਼ਬਦ ਨੇ, ਪਰਮਾਦ ਪੁਰਖ ਮਨੋ ਪਿਮੰਗ ਸਤ ਆਦਿ ਭਾਵ ਰਤੰਗ ਪਰਮਦ ਪੁਤੰਗ ਪਰਕ੍ਰਿਤ ਪਰੰਗ ਜਦ ਟਿੰਤ ਸਰਬ ਗਤੰਗ ਸਾਹ ਨਾਲ ਚੱਲਣ ਵਾਲੇ ਪਾਠ ਜੀ। ਹਾਂਜੀ ਮਹਿੰਗਾ ਸਲੋਕ ਪੜਿਆ ਜੀ, ਨਾਲੇ ਵੀ ਮੇਰੀ ਵਿਦਵਤਾ ਜ਼ਾਹਰ ਹੋਵੇਗੀ। ਹਾਂਜੀ ਉਹਨੇ ਆਪਣੇ ਵੱਲੋਂ ਮਹਿੰਗਾ ਸਲੋਕ ਪੜਿਆ ਤੇ ਅੱਗੋਂ ਜਿਸ ਛੱਜੂ ਜੀਵਨ ਨੂੰ ਸੁਣਦਾ ਨਹੀਂ ਸੀ ਉਹਨੂੰ ਸਲੋਕ ਸੁਣਿਆ ਜੀ। ਫਿਰ ਜੀ ਸਭ ਤੋਂ ਪਹਿਲਾਂ ਤੋਰੇ ਕੰਨਾਂ ਦੀ ਸਰੋਤ ਵਾਪਸ ਆਈ ਜੀ, ਉਹਨੂੰ ਕੰਨਾਂ ਤੋਂ ਸੁਣਨ ਲੱਗ ਪਿਆ। ਗੱਜ ਕੇ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ।
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ
ਸਭ ਦੁੱਖ ਜਾਏ,
ਬਸ ਉਹਦੇ ਦੁੱਖ ਦੂਰੋਂ ਲੱਗੇ ਜੀ। ਸਭ ਤੋਂ ਪਹਿਲਾਂ ਉਹਦੇ ਕੰਨਾਂ ਨੂੰ ਸੁਣਨਾ ਸ਼ੁਰੂ ਹੋਇਆ ਜੀ, ਤੇ ਕੱਲਾ ਸੁਣਿਆ ਹੀ ਨਹੀਂ ਫਿਰ ਉਹਨੇ, ਫਿਰ ਬੋਲਿਆ ਵੀ ਜੀ। ਉਹਦੀ ਪੰਡਿਤ ਜੀ ਦੀ ਆਪਣੀ ਜ਼ਬਾਨ ਹੀ ਫਿਸਲ ਗਈ ਜੀ। ਸਲੋਕ ਪੜ੍ਹਦਿਆਂ ਪੜ੍ਹਦਿਆਂ ਨਾ ਜੀ, ਪੰਡਿਤ ਜੀ ਦੀ ਆਪਣੀ ਜ਼ਬਾਨ ਹੀ ਫਿਸਲ ਗਈ ਜੀ, ਤੇ ਅਭਿਮਾਨ ਵਿੱਚ ਆ ਕੇ ਪੰਡਿਤ ਜੀ ਸਲੋਕ ਦਾ ਪਾਠ ਹੀ ਗਲਤ ਕਰ ਬੈਠੇ ਜੀ। ਤੇ ਛੱਜੂ ਚੀਵਰ ਜੀ ਬੋਲੇ ਜੀ ਫਿਰ ਜੀ। ਹਾਂਜੀ ਸਾਰੀ ਸੰਗਤ ਨੇ ਵੇਖਿਆ ਕਮਲਾ ਬੰਦਾ ਨਾ ਸੁਣਦਾ ਨਾ ਬੋਲਦਾ, ਇੱਕ ਛੜੀ ਤੇ ਇੱਕ ਮਿਹਰ ਦੀ ਦ੍ਰਿਸ਼ਟੀ ਦੀ। ਤੇ ਮੈਂ ਹਰ ਰੋਜ਼ ਹੀ ਤਕਰੀਬਨ ਬੇਨਤੀ ਕਰਦਾ ਗੁਰਮੁਖੋ, ਗੁਰੂ ਦੀ ਮਿਹਰ ਦੀ ਦ੍ਰਿਸ਼ਟੀ ਬਹੁਤ ਵੱਡੀ ਹੈ ਜੀ। ਸਤਿਗੁਰੂ ਨੂੰ ਆਖਿਆ ਕਰੋ ਮਹਾਰਾਜ ਸਾਡੇ ਤੇ ਮਿਹਰ ਦੀ ਦ੍ਰਿਸ਼ਟੀ ਪਾਓ, ਮਿਹਰ ਦੀ ਜੀ। ਜਿਹੜੀ ਮਿਹਰ ਦੀ ਦ੍ਰਿਸ਼ਟੀ ਹੈ ਨਾ ਉਹ ਇਰਾਦਾ ਬਣਾ ਕੇ ਪਾਈ ਜਾਂਦੀ ਜੀ, ਮਹਾਰਾਜ ਮਿਹਰ ਦੀ ਦ੍ਰਿਸ਼ਟੀ ਕਰੋ। ਛੱਜੂ ਬੋਲਿਆ ਜੀ ਫਿਰ, ਉਹਨੇ ਆਖਿਆ ਕਹਿਣ ਲੱਗਾ ਪੰਡਿਤ ਜੀ, ਜਦੋਂ ਪੰਡਿਤ ਜੀ ਆਖਿਆ ਬਸ ਉਸੇ ਵੇਲੇ ਪੰਡਿਤ ਜੀ ਦੇ ਪਸੀਨੇ ਛੁੱਟ ਗਏ ਜੀ। ਇਹ ਬੋਲ ਕਿਵੇਂ ਪਿਆ ਜੀ? ਤੇ ਨਾਲੇ ਆਖਿਆ ਪੰਡਿਤ ਜੀ ਪਾਠ ਸਹੀ ਕਰੋਗੇ ਤੇ ਅਰਥ ਕਰਾਂਗਾ, ਤੁਸੀਂ ਤੇ ਪਾਠ ਹੀ ਗਲਤ ਕੀਤਾ ਤੇ ਅਰਥ ਕੀ ਕਰਾਂ ਮੈਂ, ਕਹਿਣ ਲੱਗੇ। ਬਸ ਉਹ ਹੱਕਾ ਬੱਕਾ ਹੀ ਰਹਿ ਗਿਆ ਵੀ ਗੁਰੂ ਵਾਕਈ ਪੂਰਾ ਹੈ। ਹਾਂਜੀ ਤੇ ਅੱਗੋਂ ਸੁਣੋ ਭਾਈ ਸੰਤੋਖ ਸਿੰਘ ਜੀ ਕੀ ਲਿਖਦੇ ਜੀ। ਹਾਂਜੀ
ਸ਼ਾਸਤ੍ਰ ਧੀਵਰ ਬੰਨਿਓ ਸੁਰਬਾਨੀ ਕਹਿਤਾ ਹੈ, ਕਸਮਨ ਸ਼ਾਸਤ੍ਰ ਪ੍ਰਭਿਤ ਦਿਜ ਕਹੋ ਪੂਰਬ ਮੁਝ ਪਾਹੇ।
ਤੇ ਬਸ ਆਖਿਆ ਵੀ ਸਲੋਕ ਸ਼ੁੱਧ ਪੜੋ, ਜੇ ਤੁਹਾਨੂੰ ਸਲੋਕ ਸ਼ੁੱਧ ਪੜਨਾ ਨਹੀਂ ਆਉਂਦਾ ਤੇ ਮੈਂ ਆਪੇ ਹੀ ਪਾਠ ਕਰਕੇ ਆਪੇ ਹੀ ਅਰਥ ਕਰ ਦੇਣਾ, ਕਹਿਣ ਲੱਗੇ ਜੀ। ਹੱਥ ਜੋੜ ਲਏ ਜੀ, ਵੇਖੋ ਗੁਰੂ ਦੀ ਕਿਰਪਾ ਦ੍ਰਿਸ਼ਟਾ ਜੀ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ। ਹਾਂਜੀ ਹੱਥ ਜੋੜ ਲਏ ਤੇ ਪਹਿਲਾਂ ਐ ਸੁਰਬਾਨੀ ਦੇਵਤਿਆਂ ਵਰਗੀ ਆਵਾਜ਼ ਵਿੱਚ ਛੱਜੂ ਜੀਵਰ ਨੇ ਸਲੋਕ ਦਾ ਪਾਠ ਕੀਤਾ ਜੀ। ਪਹਿਲਾਂ ਪਾਠ ਕੀਤਾ ਤੇ ਫਿਰ ਅਰਥ ਕਰਨੇ ਸ਼ੁਰੂ ਕਰ ਦਿੱਤੇ ਜੀ। ਹਾਂਜੀ
ਇਤਿਆਦਕ ਸੁਰ ਗਿਰਾ ਬਖਾਨੀ,
ਹਾਂਜੀ
ਜਿਉਂ ਸਬਤ ਦਿੱਤ ਹਵੈ ਬੁੱਧ ਮਹਾਨੀ।
ਗੁਰੂ ਕੇ ਸਿੱਖਾਂ ਨੇ ਵੀ ਵੇਖਿਆ ਵੀ ਇਹ ਤੇ ਕਾਇਆ ਹੀ ਪਲਟ ਗਈ ਹੈ ਇਹਦੀ, ਇਹ ਤੇ ਇਉਂ ਬੋਲ ਰਿਹਾ ਜਿਵੇਂ ਬਚਪਨ ਦੀ ਪੜ੍ਹਾਈ ਪੜ੍ਹ ਰਿਹਾ ਹੋਵੇ ਜੀ। ਬਚਪਨ ਦੀ ਪੜ੍ਹਾਈ ਪੜ੍ਹ ਰਹੇ ਸੀ ਪੰਡਿਤ ਜੀ, ਉਹਨਾਂ ਦੀ ਜ਼ਬਾਨ ਵੀ ਫਿਸਲ ਗਈ। ਪਰ ਛੱਜੂ ਝੀਵਰ ਐ ਇੱਕ ਰਸ ਹੋ ਕੇ ਬੋਲ ਰਿਹਾ ਜੀ, ਸਾਰੇ ਵੇਖ ਕੇ ਹੈਰਾਨ ਹੋ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਵੇਖ ਕੇ ਸਾਰੀ ਸੰਗਤ ਦੇ ਹੱਥ ਜੁੜ ਗਏ ਜੀ। ਹੈ ਐਡੀ ਵੱਡੀ ਕਿਰਪਾ, ਇੰਨੀ ਵੱਡੀ ਸਮਰੱਥਾ, ਮੂਰਖ ਬੰਦਾ ਉਹਨੂੰ ਇੱਕਦਮ ਵਿਦਵਾਨ ਬਣਾ ਦਿੱਤਾ ਜੀ। ਗੁਰੂ ਸਾਹਿਬ ਵਾਸਤੇ ਕੋਈ ਕੰਮ ਕਰਾਉਣਾ ਔਖਾ ਨਹੀਂ ਹੈਗਾ ਜੀ। ਮੈਂ ਕਹਿੰਦਾ ਗੁਰੂ ਸਾਹਿਬ ਤੇ ਬੜੇ ਵੱਡੇ, ਗੁਰੂ ਦੇ ਪਿਆਰਿਆਂ 'ਚ ਵੀ ਬੜੀ ਸ਼ਕਤੀ ਹੈ ਜੀ, ਪਿਆਰਿਆਂ 'ਚ ਵੀ ਬੜੀ ਸ਼ਕਤੀ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ, ਤਕਰੀਬਨ ਸਾਰੀ ਦੁਨੀਆ ਸਿੱਖ ਜਗਤ ਉਹਨਾਂ ਦੇ ਨਾਮ ਨੂੰ ਜਾਣਦਾ ਜੀ। ਮੰਜੀ ਸਾਹਿਬ ਤੋਂ ਕਥਾ ਕਰਦੇ ਦਰਬਾਰ ਸਾਹਿਬ ਦੇ ਅੰਦਰ ਗ੍ਰੰਥੀ ਰਹੇ ਜੀ, ਉਹ ਤਾਂ ਫੋਨ 'ਤੇ ਗੱਲ ਕਰਨ ਜਾਂ ਇਸ ਤਰ੍ਹਾਂ ਬੋਲਣ ਕਿਤੇ ਗੱਲਬਾਤ ਕਰਨ ਤੇ ਤੁਸੀਂ ਉਹਨਾਂ ਦੀ ਗੱਲ ਨਹੀਂ ਸਮਝ ਸਕਦੇ ਜੀ। ਬਸ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਬੜੇ ਵੱਡੇ ਹੈਗੇ ਨਾ ਜੀ, ਉਹ ਤੇ ਸੱਚੇ ਪਾਤਸ਼ਾਹ ਨੇ, ਖੁਦ ਪਰਮੇਸ਼ਰ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਿੱਖਾਂ ਵਿੱਚ ਵੀ ਇਹੋ ਜਿਹੀਆਂ ਤਾਕਤਾਂ ਹੈਗੀਆਂ ਜੀ। ਬਸ ਉਹ ਕਥਾ ਸਿੱਖਣ ਗਏ ਜੀ ਸੰਤਾਂ ਕੋ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਕੋ ਕਥਾ ਸਿੱਖਣ ਗਏ ਤੇ ਉਹ ਗੱਲਬਾਤ ਤੇ ਸਮਝ ਨਹੀਂ ਆਉਂਦੀ ਹੁੰਦੀ ਜੀ। ਤੇ ਉਹਨਾਂ ਆਪ ਦੱਸਿਆ ਸਟੇਜ ਤੇ ਵੀ ਇਹ ਗੱਲ ਬੜੀ ਅਰੀ ਸੁਣਾਉਂਦੇ। ਉਹ ਕਹਿੰਦੇ ਮੈਨੂੰ ਸੰਤਾਂ ਆਖਿਆ ਵੀ ਤੂੰ ਹੁਣ ਕਥਾ ਕਰਿਆ ਕਰ, ਤੈਨੂੰ ਵਿਸ਼ਾ ਬਣਾਉਣ ਦੀ ਵੀ ਨਹੀਂ ਲੋੜ, ਆਪੇ ਹੀ ਵਿਸ਼ਾ ਬਣ ਜਾਏਗਾ ਜੀ। ਉਹ ਕਹਿੰਦੇ ਵੀ ਕਥਾ ਦੇ ਵਿੱਚ ਨੀਚੇ ਮੇਰੀ ਜ਼ਬਾਨ ਅਟਕਦੀ, ਕਥਾ ਐ ਵਧੀਆ ਹੋ ਜਾਂਦੀ। ਕਥਾ ਕੱਲੇ ਕੱਲੇ ਬੰਦੇ ਨੂੰ ਸਮਝ ਆਉਂਦੀ ਹੈ, ਪਰ ਜਦੋਂ ਮੈਂ ਸਟੇਜ ਤੋਂ ਉਤਰ ਕੇ ਬੋਲਦਾ ਮੇਰੀ ਗੱਲ ਉਹਨਾਂ ਲੋਕਾਂ ਨੂੰ ਨਹੀਂ ਸਮਝ ਆਉਂਦੀ ਜਿਹੜੇ ਕਥਾ 'ਚ ਸਿਰ ਹਿਲਾਉਂਦੇ ਨੇ ਜੀ। ਉਹ ਕਹਿੰਦੇ ਕੀ ਬੋਲ ਰਿਹਾ ਬਾਬਾ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਬਹੁਤ ਵੱਡੇ ਨੇ ਜੀ, ਉਹ ਤੇ ਮਾਲਕ ਨੇ, ਪਰਮੇਸ਼ਰ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਿੱਖਾਂ 'ਚ ਬੜੀਆਂ ਤਾਕਤਾਂ ਹੈਗੀਆਂ ਜੀ, ਉਹ ਜੋ ਮਰਜ਼ੀ ਚਾਹੁਣ ਤੇ ਕਰਾ ਸਕਦੇ ਜੀ। ਸੰਤ ਕਰਤਾਰ ਸਿੰਘ ਜੀ ਸਿੱਖ ਹੀ ਨੇ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ। ਹਾਂਜੀ, ਇੰਨੀਆਂ ਤਾਕਤਾਂ ਜੀ ਉਹਨਾਂ ਦੇ ਕੋਲ ਹੈ, ਤੇ ਉਹ ਸਗੋਂ ਉਹਨਾਂ ਦੀ ਕਥਾ ਵੀ ਲੋਕ ਬੜੇ ਪ੍ਰੇਮ ਨਾਲ ਸੁਣਦੇ। ਗਿਆਨੀ ਜਸਵੰਤ ਸੋਹਣਾ ਦੀ ਜੀ ਬੜੇ ਪ੍ਰੇਮ ਨਾਲ, ਬੜੇ ਧਿਆਨ ਨਾਲ, ਜਦੋਂ ਮੰਜੀ ਸਾਹਿਬ ਲੱਗਦੇ ਲੋਕ ਚੇਚਾ ਸੁਣਦੇ ਜੀ ਉਹਨਾਂ ਨੂੰ ਜੀ। ਹਾਂਜੀ, ਅੱਜ ਸਵੇਰੇ ਕਹਿੰਦੇ ਕੀਤੀ ਜੀ ਉਹਨਾਂ ਕਥਾ ਜੀ। ਕਹਿਣ ਦਾ ਭਾਵ, ਗੁਰੂ ਸਾਹਿਬ ਬੜੇ ਵੱਡੇ ਜੀ, ਤੁਸੀਂ ਗੁਰੂ ਕੇ ਸਿੱਖ ਬਣੋ, ਗੁਰੂਆਂ ਵਾਲੀਆਂ ਤਾਕਤਾਂ ਗੁਰੂ ਕੇ ਸਿੱਖਾਂ ਵਿੱਚ ਆ ਜਾਂਦੀਆਂ ਜੀ, ਸਿੱਖਾਂ 'ਚ ਆ ਜਾਂਦੀਆਂ ਜੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਕੋਲ ਇੱਕ ਵਿਦਿਆਰਥੀ ਗਿਆ ਜੀ, ਵਿਦਵਾਨ ਬਣਾਉਣ ਦੀ ਮੈਂ ਬੇਨਤੀ ਕਰਨ ਆ। ਉਹਨੇ ਆਖਿਆ ਜੀ, ਮਹਾਂਪੁਰਸ਼ੋ, ਮੈਂ ਪੜ੍ਹਦਾ ਬੜਾ ਤੇ ਮੈਨੂੰ ਯਾਦ ਕੁਝ ਨਹੀਂ ਹੁੰਦਾ, ਬੁੱਧੀ ਵਿੱਚ ਇੱਕ ਲਾਈਨ ਵੀ ਯਾਦ ਨਹੀਂ ਹੁੰਦੀ ਵੀ ਜਾ ਕੇ ਕੀ ਬੋਲਣੀ ਹੈ। ਜਿਹੜੇ ਮੈਂ ਗੁਰਬਾਣੀ ਦੇ ਪ੍ਰਮਾਣ ਕੰਠ ਕਰਦਾ ਮੈਨੂੰ ਉਹ ਵੀ ਭੁੱਲ ਜਾਂਦੇ ਜੀ, ਤੇ ਕੋਈ ਕਿਰਪਾ ਕਰੋ। ਮਹਾਂਪੁਰਖ ਕਹਿੰਦੇ, ਤੂੰ ਕੇਸੀ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧਾਬਿਆ ਬੈਠ ਜੀ, ਯਾਦ ਹੀ ਨਹੀਂ ਨਾ ਹੁੰਦਾ ਤੈਨੂੰ ਸਾਰਾ ਕੁਝ। ਉਹ ਕਹਿੰਦੇ ਜੀ ਹਾਂ। ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਧਾਬਿਆ ਬਹਿ ਕੇ ਨਾ, ਅਤੇ ਜਿਸ ਜਿਸ ਅੰਗ ਨੂੰ ਤੂੰ ਜਿਸ ਅੰਗ ਦੇ ਦਰਸ਼ਨ ਕਰੇਗਾ ਉਹ ਸਾਰੇ ਦਾ ਸਾਰਾ ਅੰਗ ਤੈਨੂੰ ਕੰਠ ਹੋ ਜਾਏਗਾ ਜੀ, ਸਾਰੇ ਦਾ ਸਾਰਾ। ਭਾਵ ਅੰਗ ਦੇ ਦਰਸ਼ਨ ਹੀ ਕਰਨੇ ਹੈ, ਵੇਖਣਾ ਹੀ ਹੈ, ਅੱਖਾਂ ਨਾਲ ਦਰਸ਼ਨ ਕਰਨੇ। ਜਿੱਧਰ ਵੇਖੇਗਾ ਉਹ ਤੈਨੂੰ ਕੰਠ ਹੋ ਜਾਏਗਾ, ਤੇਰੇ ਬੁੱਧੀ 'ਚ ਵੱਸ ਜਾਏਗਾ ਜੀ। ਉਹ ਹੁਣ ਮਹਾਰਾਜ ਦੇ ਕੇ ਕੰਗ ਦੇ ਦਰਸ਼ਨ ਕਰਨੇ, ਅਤੇ ਉਹ ਗੱਲ ਬਹੁਤ ਵੱਡੀ ਸੀਗੀ ਜੀ, ਸਮਾਂ ਬੜਾ ਲੱਗਣਾ ਸੀ। ਕੁਝ ਘੰਟੇ ਬਤੀਤ ਹੋਏ ਜੀ, ਅਤੇ ਮਹਾਂਪੁਰਖ ਪੁੱਛਦੇ ਵੀ ਹੋ ਗਿਆ ਕੰਮ? ਉਹ ਕਹਿੰਦੇ ਵੀ ਯਾਦ ਬਹੁਤ ਕੁਝ ਕਰਨਾ ਚਾਹੁੰਦਾ, ਪਰ ਇੱਦਾਂ ਤਾਂ ਮਹਾਂਪੁਰਖੋ ਸਮਾਂ ਬੜਾ ਲੱਗਣਾ। ਇੱਕ ਗ੍ਰੰਥ, ਮੈਂ ਹੋਰ ਵੀ ਬੜੇ ਗ੍ਰੰਥ ਯਾਦ ਕਰਨਾ ਚਾਹੁੰਦਾ, ਬੜਾ ਸਮਾਂ ਲੱਗੇਗਾ, ਅਤੇ ਕੀ ਕੀ ਕਰੀਏ, ਕੋਈ ਸੌਖੀ ਜਿਹੀ ਜੁਗਤੀ ਦੱਸੋ। ਅਤੇ ਫਿਰ ਮਹਾਂਪੁਰਖਾਂ ਆਖਿਆ ਵੀ ਤੂੰ ਗ੍ਰੰਥ ਇਸ ਤਰ੍ਹਾਂ ਕਰ, ਜੇ ਇਕੱਲੇ ਇਕੱਲੇ ਅੰਗ ਦੇ ਨਹੀਂ ਨਾ ਦਰਸ਼ਨ ਕਰਨੇ, ਆਹ ਪੋਥੀ ਸਾਹਿਬ ਇੱਧਰੋਂ ਚੁੱਕ ਅਤੇ ਇੱਧਰ ਰੱਖ, ਇੱਧਰੋਂ ਚੁੱਕ ਕੇ ਇੱਧਰ ਰੱਖਦਿਆਂ ਦੇ ਸਮੇਂ ਦੇ ਵਿੱਚ ਹੀ ਤੈਨੂੰ ਸਾਰਾ ਗ੍ਰੰਥ ਕੰਠ ਹੋ ਜਾਏਗਾ। ਕਹਿਣ ਲੱਗੇ ਜੀ ਇੰਨੇ ਸਮੇਂ ਵਿੱਚ ਜੀ, ਇੰਨੇ ਸਮੇਂ 'ਚ ਜੀ। ਉਹ ਬਸ ਉਹ ਜਿਹੜੇ ਜਿਹੜੇ ਗ੍ਰੰਥ ਚੁੱਕ ਕੇ ਇੱਧਰ ਰੱਖਦੇ ਗਏ ਜੀ, ਉਹ ਗ੍ਰੰਥ ਜ਼ੁਬਾਨੀ ਕੰਠ ਹੋਈ ਗਏ ਜੀ ਉਹਨਾਂ ਨੂੰ ਜੀ। ਗੁਰੂ ਸਾਹਿਬ ਬਹੁਤ ਵੱਡੇ ਨੇ, ਗੁਰੂ ਸਾਹਿਬ ਦੇ ਪਿਆਰਿਆਂ 'ਚ ਵੀ ਬੜੀਆਂ ਤਾਕਤਾਂ ਹੈਗੀਆਂ ਜੀ। ਹਾਂਜੀ, ਹੁਣ ਇਹ ਗੱਲਾਂ ਸੁਣ ਕੇ ਅਤੇ ਆਪਾਂ ਗੁਰੂ ਸਾਹਿਬ ਦੀ ਸ਼ਕਤੀ ਦਾ ਕੀ ਅੰਦਾਜ਼ਾ ਲਾਵਾਂਗੇ ਜੀ, ਉਹ ਕਿੱਡੇ ਵੱਡੇ ਨੇ ਜੀ। ਬਸ ਉਹ ਛੜੀ ਰੱਖੀ ਜੀ ਅਤੇ ਛੱਜੂ ਜੀ ਬਣ ਗਏ ਵਿਦਵਾਨ, ਸਾਰਾ ਗਿਆਨ ਤੱਤ ਗਿਆਨ ਪ੍ਰਗਟ ਹੋ ਗਿਆ ਅੰਦਰ, ਇੱਕਦਮ ਤੱਤ ਗਿਆਨ ਵਾਲੀ ਬੁੱਧੀ ਹੋ ਗਈ, ਅਤੇ ਫਿਰ ਪੜ੍ਹਨ ਸਲੋਕ ਅਤੇ ਕਰਨ ਆਪੇ ਹੀ ਅਰਥ ਜੀ ਫਿਰਦੀ, ਅਤੇ ਪੰਡਿਤ ਜੀ ਦਾ ਸਿਰ ਨੀਵਾਂ ਹੋ ਗਿਆ ਜੀ। ਹਾਂਜੀ,
ਸ਼ੰਕਾ ਪ੍ਰਸ਼ਨ ਬਿਪਰ ਮਨ ਜੇਈ, ਕਰੈ ਆਪ ਪੁਨ ਉੱਤਰ ਦੇਈ।
ਉਹ ਸਲੋਕ ਦੇ ਤੇ ਅਰਥ ਕਰਤੇ, ਤੇ ਹੁਣ ਛੱਜੂ ਜੀ ਫਿਰ ਬੋਲੇ, ਕਹਿਣ ਲੱਗੇ ਪੰਡਿਤ ਜੀ, ਗੀਤਾ ਜੀ ਦੇ ਵਿੱਚੋਂ ਕੋਈ ਸ਼ੰਕਾ ਹੋਵੇ, ਕੋਈ ਸਵਾਲ ਹੋਵੇ ਤੇ ਮੈਨੂੰ ਪੁੱਛ ਲਓ, ਫਿਰ ਨਾ ਆਖਿਓ ਉੱਤਰ ਨਹੀਂ ਦਿੱਤਾ। ਕਹਿਣ ਲੱਗੇ ਜੀ ਹਾਂਜੀ,
ਸ਼ੰਕਾ ਦਸਕ ਹਤੀ ਜਿਤ ਮਨ ਮੈਂ।
ਤੇ ਬ੍ਰਾਹਮਣ ਜੀ ਦੇ ਮਨ ਵਿੱਚ ਨਾ ਜੀ ਦਸ ਸ਼ੰਕੇ ਸਨ, ਦਸ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਗੀਤਾ ਜੀ ਦੇ ਬਾਰੇ, ਗੁਰਬਾਣੀ ਦੇ ਵੀ ਪੰਕਤੀਆਂ ਦੇ ਸਾਰੇ ਅਰਥ ਥੋੜ੍ਹੀ ਸਾਨੂੰ ਆਉਂਦੇ ਜੀ, ਕਿਤੇ ਕਿਤੇ ਅੜ ਵੀ ਜਾਂਦਾ। ਭਗਤ ਬਾਣੀ ਦੇ ਤੇ ਅਰਥ ਕਰਨੇ ਬੜੀ ਮਹਿੰਗੀ ਗੱਲ ਹੈ ਜੀ। ਹਾਂਜੀ, ਦਸ ਕੁ ਸ਼ੰਕੇ ਸਨ, ਦਸ ਕੁ ਸਲੋਕ ਸਨ ਜਿਨ੍ਹਾਂ ਦੇ ਅਰਥ ਨਹੀਂ ਸੀ ਆਉਂਦੇ ਜੀ ਉਹਨਾਂ ਨੂੰ ਜੀ। ਹਾਂਜੀ,
ਤਿੰਨ ਬੀਸਕ ਭਾਖੀ ਤਿਹ ਸ਼ਿਨ ਮੈਂ।
ਗੱਜ ਕੇ ਆਖੋ ਵਾਹਿਗੁਰੂ। ਤੇ ਛੱਜੂ ਜੀ ਨੇ ਕੀ ਕੀਤਾ ਜੀ, ਪੰਡਿਤ ਜੀ ਨੂੰ ਤੇ ਦਸ ਸ਼ੰਕੇ ਉਹਨਾਂ ਬੋਲ ਕੇ ਨਹੀਂ ਦੱਸੇ। ਛੱਜੂ ਜੀ ਐ ਜਿਵੇਂ ਅੰਤਰਜਾਮੀ ਹੋ ਗਏ ਹੁੰਦੇ, ਦਸ ਨਹੀਂ 20 ਸ਼ਲੋਕਾਂ ਦੇ ਅਰਥ ਸੁਣਾਏ ਦੇ ਨਾ ਨਾਲ ਹੋਰ ਹੋਰ ਸ਼ਲੋਕ ਪੜ ਪੜ ਪ੍ਰਮਾਣ ਦੇ ਦੇ ਕੇ ਸ਼ੰਕਾ ਤੋਂ ਹੱਲ ਕਰ ਦਿੱਤਾ ਜੀ। ਵੇਖ ਲੋ ਬੜਾ ਮਾਣ ਸੀਗਾ ਵੀ ਮੈਂ ਬੜਾ ਵੱਡਾ ਵਿਦਵਾਨ ਹੈਗਾ ਜੀ। ਗੁਰਮੁਖੋ ਗੁਰੂ ਘਰ ਕਿਸੇ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ। ਇੱਥੇ ਤੇ ਗੁਰੂ ਕਮਲਿਆਂ ਦੇ ਸਿਰ ਤੇ ਸੋਟੀਆਂ ਰੱਖ ਕੇ ਉਹਨਾਂ ਨੂੰ ਵੀ ਵਿਦਵਾਨ ਬਣਾ ਦਿੰਦੇ ਜੀ। ਬਸ ਬੰਦਾ ਡਰਦਾ ਰਹੇ ਭੈ ਵਿੱਚ ਰਹੇ। ਹਾਂਜੀ
ਬ੍ਰਿੰਦ ਮਸੰਦ ਸੁਭੱਟ ਸਭ ਜੋਵਤ ਹੇਰ ਹੇਰ ਬਿਸਰਤ ਚਿਤ ਹੋਵਤ।
ਫੌਜਾਂ ਮਹਾਰਾਜ ਦੇ ਨਾਲ ਸਨ ਸੰਗਤਾਂ ਨਾਲ ਸਨ ਸਾਰੇ ਹੈਰਾਨ ਹੋਣ ਵੀ ਆਹ ਕੀ ਕੰਮ ਬਣ ਗਿਆ। ਹਾਂਜੀ
ਇਹ ਬੜ ਪਠਤ ਬੇਦ ਕੀ ਬਾਤ ਤਨ ਮਲੀਨ ਕੋ ਜਾਤ ਸਨਾਤ।
ਸਰੀਰ ਇਹਦਾ ਮੈਲਾ ਸੀ ਹੁਣੇ ਜਾਤ ਵੀ ਕੋਈ ਉੱਚੀ ਨੀ ਕੋਈ ਪੜ੍ਹਿਆ ਲਿਖਿਆ ਨੀ ਤੇ ਵੇਦਾਂ ਦੀਆਂ ਗੱਲਾਂ ਕਰਨ ਦਿਆ ਇਸ ਤਰ੍ਹਾਂ ਗੱਲਾਂ ਕਰਨ ਦਿਆ ਜਿਵੇਂ ਬਹੁਤ ਸਿਆਣਾ ਹੋਵੇ। ਹਾਂਜੀ
ਨਹਿ ਦਿਜਬਰ ਕੋ ਬੋਲਣ ਦਿਓ ਸੁਨਤ ਬਿਲੋਕਤ ਤੂਸ਼ਨ ਭਇਓ।
ਬਸ ਫੇਰ ਤੇ ਛੱਜੂ ਜੀ ਬੋਲਣ ਜੀ ਤੇ ਪੰਡਿਤ ਜੀ ਚੁੱਪ ਜੀ ਫਿਰ ਨਹੀਂ ਬੋਲਣ ਦਿੱਤਾ ਜੀ। ਨਿਰੁੱਤਰ ਹੋ ਗਏ ਲਾਜਵਾਬ ਹੋ ਗਏ ਜੀ ਪੰਡਿਤ ਜੀ। ਐ ਇੱਕਦਮ ਹੰਕਾਰ ਜਿਹੜਾ ਸੀ ਨਾ ਜੀ ਬਹੁਤ ਉੱਚਾ ਚੜਿਆ ਉਹ ਇਕਦਮ ਨੀਵਾਂ ਹੋ ਗਿਆ ਜੀ। ਹਾਂਜੀ
ਨਹੀਂ ਪ੍ਰਸ਼ਨ ਭੀ ਕਸ਼ੂ ਉਚਾਰਾ ਵਿਦਿਆ ਮਦ ਜਿਸ ਬਡੋ ਅਫਾਰਾ।
ਬਸ ਵਿਦਿਆ ਦਾ ਹੰਕਾਰ ਸੀਗਾ ਜੀ। ਹੁਣ ਮੇਰੀ ਕੱਲ ਵਾਲੀ ਇੱਕ ਬੇਨਤੀ ਧਿਆਨ ਨਾਲ ਸੁਣਿਓ ਸਾਵਧਾਨ ਹੋਵੋ ਸਾਰੇ ਹੱਥ ਜੋੜੋ ਤੇ ਕਰੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪੰਜੋਖਰਾ ਸਾਹਿਬ ਦੇ ਅੰਦਰ ਦੋ ਰੋਗੀ ਰਹਿੰਦੇ ਸੀਗੇ ਜੀ। ਇੱਕ ਤਨ ਦਾ ਰੋਗੀ ਸੀ ਇੱਕ ਮਨ ਦਾ ਰੋਗੀ ਸੀਗਾ ਜੀ। ਤਨ ਦੇ ਰੋਗੀ ਸਨ ਛੱਜੂ ਚੀਵਰ ਜੀ। ਕਿਉਂ ਹੁਣ ਮੈਂ ਉਹਨਾਂ ਨੂੰ ਵੀ ਸਤਿਕਾਰ ਨਾਲ ਤਾਪ ਬੋਲਣੇ ਆ ਮੇਰੇ ਗੁਰੂ ਨੇ ਉਹਨਾਂ ਨੂੰ ਵਿਦਵਾਨ ਬਣਾ ਦਿੱਤਾ ਜੀ ਤੇ ਵਿਦਵਾਨਾਂ ਦੀ ਇੱਜ਼ਤ ਵੀ ਕਰਨੀ ਚਾਹੀਦੀ ਹੈ ਜੀ। ਛੱਜੂ ਚੀਵਰ ਜੀ ਤਨ ਦੇ ਰੋਗੀ ਸੀਗੇ ਜੀ। ਉਹਨਾਂ ਤੇ ਦ੍ਰਿਸ਼ਟੀ ਪਾਈ ਤੇ ਨਿਹਾਲ ਕਰ ਦਿੱਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਹੁਣ ਦਸਵੇਂ ਪਾਤਸ਼ਾਹ ਨੇ ਪੂਰੀ ਪੰਕਤੀ ਲਿਖੀ ਹੈ ਜੀ ਇਹ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ
ਸਭ ਦੁੱਖ।
ਉਹ ਐਵੇਂ ਥੋੜੀ ਲਿਖੀ ਹੈ ਜੀ ਕੋਈ ਨਾ ਕੋਈ ਗੱਲ ਹੈ ਤੱਤ ਹੈ ਜੀ। ਤੇ ਉਹਦੇ ਤੋਂ ਬਾਅਦ ਮਨ ਦੇ ਰੋਗੀ ਨੇ ਪੰਡਿਤ ਜੀ। ਪੰਡਿਤ ਜੀ ਦਾ ਮਨ ਠੀਕ ਹੈ ਉਹ ਵਾਹਿਗੁਰੂ ਤਨ ਠੀਕ ਹੈ ਸਰੀਰ ਨੂੰ ਕੋਈ ਰੋਗ ਨਹੀਂ ਹੈਗਾ ਪਰ ਮਨ ਨੂੰ ਹੰਕਾਰ ਦਾ ਰੋਗ ਲੱਗਾ ਸੀਗਾ ਜੀ। ਹਾਂਜੀ ਇਸੇ ਤਰ੍ਹਾਂ ਹਰ ਰੋਜ਼ ਗੁਰੂ ਘਰ ਵਿੱਚ ਤਕਰੀਬਨ ਜਿੰਨੇ ਗੁਰੂ ਘਰ ਨੇ ਜੀ ਉੱਥੇ ਤਨ ਦੇ ਰੋਗੀ ਵੀ ਆਉਂਦੇ ਤੇ ਉੱਥੇ ਮਨ ਦੇ ਰੋਗੀ ਵੀ ਆਉਂਦੇ ਜੀ। ਤੇ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਜੀ। ਦਰਬਾਰ ਸਾਹਿਬ ਤਨ ਦੇ ਰੋਗੀ ਵੀ ਠੀਕ ਹੁੰਦੇ ਦਰਬਾਰ ਸਾਹਿਬ ਮਨ ਦੇ ਰੋਗੀ ਵੀ ਠੀਕ ਹੋ ਜਾਂਦੇ ਜੀ। ਬਸ ਹੰਕਾਰੀ ਵੀ ਚੁੱਕ ਜਾਂਦੇ ਜੀ ਉੱਥੇ ਜੀ। ਹਾਂਜੀ ਮਨ ਦਾ ਕੀ ਰੋਗ ਸੀ ਹੰਕਾਰ ਜੀ। ਹੁਣ ਪੰਡਿਤ ਜੀ ਦੇ ਹੰਕਾਰ ਦਾ ਰੋਗ ਕਿਵੇਂ ਠੀਕ ਹੁੰਦਾ ਇਹ ਸੁਣੋ ਜੀ। ਹਾਂਜੀ
ਨਹੀਂ ਪ੍ਰਸ਼ਨ ਵੀ ਕਸ਼ੂ ਉਚਾਰਾ ਵਿਦਿਆ ਮਦ ਜਿਸ ਬਡੋ ਅਫਾਰਾ ਜਾਗੇ ਪੂਰਬ ਭਾਗ ਬਿਸਾਲਾ ਭਾਇਓ ਨਮਰ ਮਨ ਤੇ ਤਿਸ ਕਾਲਾ।
ਗੁਰੂ ਸਾਹਿਬ ਨੇ ਹਉਮੈ ਦੀ ਜੜ ਮਨ ਵਿੱਚੋਂ ਕੱਢ ਦਿੱਤੀ ਜੀ ਜੜ ਜੀ। ਜੇ ਗੁਰੂ ਸਾਹਿਬ ਅਰਥ ਕਰਦੇ ਨਾ ਜੀ ਫਿਰ ਹਉਮੈ ਰਹਿਣੀ ਸੀਗੀ ਵੀ ਵੱਡੇ ਅਮੀਰ ਬਾਪ ਦੇ ਪੁੱਤਰ ਨੇ ਪੜ੍ਹਦੇ ਹੋਣਗੇ ਅਰਥ ਜੀ ਪਰ ਜੜ ਕੱਢ ਦਿੱਤੀ ਉਸ ਬੰਦੇ ਕੋਲੋਂ ਅਰਥ ਕਰਾਏ ਜਿਹੜਾ ਉਹ ਲੈ ਕੇ ਆਇਆ ਸੀਗਾ ਜੀ। ਹਾਂਜੀ ਉਹਦੇ ਬੰਦੇ ਕੋਲੋਂ ਹੀ ਅਰਥ ਕਰਾਏ ਤੇ ਜੇ ਗੁਰੂ ਸਾਹਿਬ ਉਹਦੇ ਕੋਲੋਂ ਕਲਾ ਸਕਦੇ ਤੇ ਆਪ ਕੀ ਨਹੀਂ ਕਰ ਸਕਦੇ ਜੀ। ਹਾਂਜੀ ਫਿਰ ਮਨ ਤੋਂ ਨੀਵਾਂ ਹੋਇਆ ਜੀ ਲਾਲ ਚੰਦ ਪੰਡਿਤ। ਪੰਡਿਤ ਜੀ ਦਾ ਨਾਂ ਲਾਲ ਚੰਦ ਸੀ ਜੀ। ਮਨ ਤੋਂ ਨੀਵੇਂ ਹੋ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਗੇ ਜੀ। ਹਾਂਜੀ
ਹੱਥ ਜੋੜ ਕਰ ਪਰਿਓ ਅਗਾਰੀ।
ਹੱਥ ਜੋੜ ਲੇ ਜੀ ਆਪਾਂ ਵੀ ਜੋੜੀਏ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ।
ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ।
ਸਾਰੇ ਸਿੱਖ ਵੇਖਣ ਦੇ ਉਹ ਵੀ ਸਿੱਖ ਵੇਖਣ ਦਿਆ ਜਿਹਨੂੰ ਕਿਹਾ ਸੀਗਾ ਵੀ ਤੇਰੇ ਗੁਰੂ ਦਾ ਨਾਮ ਬੜਾ ਵੱਡਾ ਕੰਮ ਵੀ ਕ੍ਰਿਸ਼ਨ ਵਾਲੇ ਹੈਗੇ ਕਿ ਨਹੀਂ ਹੈਗੇ ਜੀ ਉਹ ਸਿੱਖ ਵੀ ਵੇਖ ਰਿਹਾ ਜੀ। ਹੱਥ ਜੋੜੇ ਜੀ ਪੰਡਿਤ ਲਾਲ ਚੰਦ ਜੀ ਨੇ। ਹਾਂਜੀ
ਕਰੀ ਡੰਡੌਤ ਪ੍ਰੇਮ ਕਰ ਭਾਰੀ।
ਮਨ ਵਿੱਚ ਬਹੁਤਾ ਪ੍ਰੇਮ ਆ ਗਿਆ ਪੰਡਿਤ ਜੀ ਨੇ ਸਾਡੇ ਵਾਂਗੂ ਮੱਥਾ ਨਹੀਂ ਟੇਕਿਆ ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਮੱਥਾ ਟੇਕਿਆ ਜੀ ਫਿਰ ਜੀ। ਐ ਡੰਡੌਤ ਕਿਹਨੂੰ ਕਹਿੰਦੇ ਜੀ ਡੰਡੇ ਵਾ ਧੋ ਕੇ ਮੱਥਾ ਟੇਕਣਾ ਜਿਵੇਂ ਡੰਡਾ ਐ ਸਟਰੇਟ ਹੋ ਜਾਂਦਾ ਨਾ ਜੀ ਇਕਦਮ। ਬਸ ਪੰਡਿਤ ਜੀ ਨੇ ਸਾਰਿਆਂ ਦੇ ਵਿੱਚ ਲੰਮੇ ਪੈ ਕੇ ਮੱਥਾ ਟੇਕਿਆ ਜੀ। ਇਹ ਵੀ ਵੱਡੇ ਭਾਗ ਸਨ ਵੀ ਮੋੜਾ ਪੈ ਗਿਆ ਜੀ, ਹਾਂਜੀ ਲੰਮੇ ਪੈ ਕੇ ਮੱਥਾ ਟੇਕਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਗੇ, ਤੇ ਸਾਰੀ ਸੰਗਤ ਵੇਖ ਰਹੀ ਹੈ ਵੀ ਇਹ ਉਹੋ ਹੀ ਅਭਿਮਾਨੀ ਪੰਡਿਤ ਹੈਗਾ ਜੀ। ਹਾਂਜੀ
ਬੋਲਿਓ ਮਹਿਮਾ ਲਖੀ ਅਨੂਪ।
ਹਾਂਜੀ ਫਿਰ ਉੱਠ ਕੇ ਹੱਥ ਜੋੜ ਕੇ ਸੰਗਤ ਚ ਖਲੋ ਕੇ ਬੋਲੇ ਪੰਡਿਤ ਜੀ, ਮਹਾਰਾਜ ਮੈਂ ਤੁਹਾਡੀ ਮਹਿਮਾ ਸਮਝ ਲਈ ਹੈ, ਮੈਂ ਸਮਝ ਲਿਆ ਤੁਸੀਂ ਕੀ ਹੋ, ਸਭ ਤੋਂ ਪਹਿਲਾਂ ਮੇਰੀ ਭੁੱਲ ਬਖਸ਼ੋ, ਮੈਂ ਉਮਰ ਵੇਖ ਕੇ ਭੁਲੇਖਾ ਖਾ ਗਿਆ ਮਹਾਰਾਜ। ਗੁਰੂ ਘਰ ਵਿੱਚ ਸਭ ਤੋਂ ਪਹਿਲਾਂ ਉਮਰ ਨੂੰ ਖੰਡਨ ਕੀਤਾ ਗਿਆ ਜੀ, ਅੱਜ ਕੇ ਆਖੋ ਵਾਹਿਗੁਰੂ। ਉਹਦਾ ਕਾਰਨ ਕੀ ਹੈ, ਇੱਥੇ ਨੌਜਵਾਨ ਵੀ ਸਤਿਗੁਰੂ ਹੈਗੇ, ਨੌਜਵਾਨੀ ਉਮਰ ਵਾਲੇ ਵੀ, ਇੱਥੇ ਬਜ਼ੁਰਗੀ ਉਮਰ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਵੀ ਹੈਗੇ ਜੀ, ਇੱਥੇ ਅੱਧਖੜ ਉਮਰ ਵਾਲੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਵੀ ਹੈਗੇ ਜੀ। ਹਾਂਜੀ ਇੱਥੇ ਬਹੁਤ ਜ਼ਿਆਦਾ ਬਾਲ ਅਵਸਥਾ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਗੁਰੂ ਹੈਗੇ ਜੀ। ਬਸ ਜਿਹੜੀ ਰੱਬ ਦੀ ਕਿਰਪਾ ਹੈ ਨਾ, ਉਹ ਇਸ ਸਰੀਰ ਦੇ ਪੁਤਲੇ ਦੀ ਮੁਥਾਜ ਨਹੀਂ ਚਾਹੀਦੀ ਜੀ। ਬੰਦਾ ਸੋਚੇ ਮੇਰਾ ਪੁਤਲਾ ਸ਼ਾਇਦ ਜ਼ਿਆਦਾ ਪੁਰਾਣਾ ਹੋ ਗਿਆ, ਅਤੇ ਇਸ ਸਰੀਰ ਦੇ ਪੁਤਲੇ ਦੇ ਅਨੁਸਾਰ ਰੱਬ ਦੀ ਕਿਰਪਾ ਹੋਏਗੀ, ਨਹੀਂ ਗੁਰਮੁਖੋ ਪੁਤਲਾ ਨਵਾਂ ਹੋਵੇ ਪੁਰਾਣਾ ਹੋਵੇ ਕੋਈ ਪਤਾ ਨਹੀਂ ਗੁਰੂ ਨੇ ਕਿਹੜੇ ਪੁਤਲੇ 'ਤੇ ਤਰੁੱਠ ਜਾਣਾ ਜੀ। ਹੈਗੇ ਤਾਂ ਆਪਾਂ ਪੁਤਲੇ ਹੀ ਹਾਂ ਜੀ, ਮਾਟੀ ਕੋ ਪੁਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸਾਰਾ ਕੁਝ ਤੇ ਮਹਾਰਾਜ ਨੇ ਲਿਖ ਦਿੱਤਾ ਜੀ। ਪੰਡਿਤ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਮਾਫ ਕਰਿਓ, ਮੇਰੀ ਉਮਰ ਤੁਹਾਡੇ ਤੋਂ ਵਡੇਰੀ ਸੀਗੀ ਸਰੀਰਕ ਜੀ, ਮੈਂ ਉਮਰ ਦਾ ਭੁਲੇਖਾ ਖਾ ਗਿਆ, ਦੂਜੀ ਗੱਲ ਨਾਮ ਦੀ। ਹਾਂਜੀ
ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਰੂਪ।
ਪੰਡਿਤ ਜੀ ਦੇ ਮਨ ਵਿੱਚ ਸ੍ਰੀ ਕ੍ਰਿਸ਼ਨ ਜੀ ਦੀ ਬੜੀ ਵੱਡੀ ਪ੍ਰਭਾਵਤਾ ਵਸੀ ਹੋਈ ਸੀਗੀ ਜੀ, ਸ੍ਰੀ ਕ੍ਰਿਸ਼ਨ ਜੀ ਨੂੰ ਪਰਮੇਸ਼ਰ ਰੂਪ ਮੰਨਦੇ ਸੀਗੇ ਜੀ। ਹਾਂਜੀ ਕਹਿਣ ਲੱਗੇ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤੁਸੀਂ ਵਾਕਈ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਹੋ ਜੀ, ਆਪਣੀ ਭਾਵਨਾ ਨਾਲ ਆਖਿਆ ਜੀ ਉਹਨਾਂ, ਮਹਾਰਾਜ ਤੁਹਾਡਾ ਨਾਮ ਹੀ ਨਹੀਂ ਉਹੋ ਜਿਹਾ, ਤੁਸੀਂ ਵਾਕਈ ਕ੍ਰਿਸ਼ਨ ਜੀ ਦਾ ਸਰੂਪ ਹੋ। ਗੱਜ ਕੇ ਆਖੋ ਵਾਹਿਗੁਰੂ। ਹੁਣ ਕੋਈ ਕਥਾ ਵਿੱਚੋਂ ਇੰਨੀ ਕੁ ਗੱਲ ਕੱਟ ਕੇ ਨੈੱਟ ਤੇ ਪਾ ਦੇ ਤੇ ਆਖੇ ਵੀ ਲਓ ਜੀ ਵਿਸ਼ਾਲ ਸਿੰਘ ਕੀ ਬੋਲਣ ਦਿਆ, ਤਾਂ ਮੂਰਖ ਹੀ ਹੋਏਗਾ ਨਾ ਜੀ। ਹਾਂਜੀ ਉਹ ਮੂਰਖ ਹੀ ਹੋਏਗਾ ਵੀ ਵੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੀ ਆਖੀ ਜਾਂਦੇ ਜੀ, ਪਰ ਪੂਰੀ ਗੱਲ ਸੁਣਨੀ ਪਏਗੀ ਜੀ, ਪੂਰੀ ਜੀ। ਬਹੁਤ ਪਿਆਰ ਤੇ ਸਤਿਕਾਰ ਨਾਲ ਖਲੋ ਕੇ ਬੋਲਿਆ ਜੀ ਸਾਰੀ ਸੰਗਤ ਵਿੱਚ। ਹਾਂਜੀ
ਭੇਦ ਨਾ ਫੁਰਤ ਮੋਹੇ ਮਨ ਮਾਹੀ।
ਮਹਾਰਾਜ ਮੈਂ ਮੂਰਖ ਸਾਂ, ਸੱਚੇ ਪਾਤਸ਼ਾਹ ਮੈਂ ਮੂਰਖ ਸਾਂ, ਮੈਂ ਤੁਹਾਡਾ ਭੇਦ ਨਹੀਂ ਸਮਝ ਸਕਿਆ। ਹਾਂਜੀ
ਵਾਹੀ ਜੋਤ ਹੋ ਤੁਮ ਅਨ ਨਾਹੀ।
ਮਹਾਰਾਜ ਤੁਸੀਂ ਉਹੋ ਹੀ ਪਰਮੇਸ਼ਰ ਦੀ ਜੋਤ ਹੋ ਜਿਹੜੀ ਗੁਰੂ ਨਾਨਕ ਸਾਹਿਬ ਦੇ ਵਿੱਚ ਵਿਚਰ ਰਹੀ ਹੈ ਜੀ। ਹਾਂਜੀ
ਭਵ ਸਾਗਰ ਤੇ ਮੋਹੇ ਉਧਾਰੋ।
ਹੁਣ ਉਹ ਹੀ ਅੱਗੇ ਝੁਕੇ ਜੀ, ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਝੁਕੇ ਜੀ ਪੰਡਿਤ ਜੀ, ਤੇ ਕੀ ਆਖਿਆ ਜੀ,
ਭਵ ਸਾਗਰ ਤੇ ਮੋਹੇ ਉਧਾਰੋ।
ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਹੇ ਮੇਰੇ ਬਾਲਾ ਪ੍ਰੀਤਮ ਸਤਿਗੁਰੂ ਜੀ, ਮੇਰੇ ਤੇ ਕਿਰਪਾ ਕਰੋ ਤੇ ਭਵ ਸਾਗਰ ਤੋਂ ਮੈਨੂੰ ਤਾਰ ਲਵੋ ਸੱਚੇ ਪਾਤਸ਼ਾਹ। ਆਪਾਂ ਵੀ ਹੱਥ ਜੋੜੀਏ ਤੇ ਕਰੀਏ ਬੇਨਤੀ, ਭਵ ਸਾਗਰ ਤੇ ਮੋਹੇ ਉਧਾਰੋ, ਭਵ ਸਾਗਰ ਤੇ ਮੋਹੇ ਉਧਾਰੋ,
ਭਵ ਸਾਗਰ ਤੇ ਮੋਹੇ ਉਧਾਰੋ, ਭਵ ਸਾਗਰ ਤੇ ਮੋਹੇ ਉਧਾਰੋ,
ਭਵ ਸਾਗਰ ਤੇ ਮੋਹੇ ਉਧਾਰੋ, ਭਵ ਸਾਗਰ ਤੇ ਮੋਹੇ ਉਤਾਰੋ,
ਭਵ ਸਾਗਰ ਤੇ ਮੋਹੇ ਉਧਾਰੋ, ਭਵ ਸਾਗਰ ਤੇ ਮੋਹੇ ਉਧਾਰੋ।
ਉਹ ਪੰਡਿਤ ਜੀ ਨੇ ਬੇਨਤੀ ਕੀਤੀ ਜੀ ਫਿਰ ਜੀ, ਮਹਾਰਾਜ ਭਵ ਸਾਗਰ ਤੋਂ ਤਾਰ ਲਵੋ ਸੱਚੇ ਪਾਤਸ਼ਾਹ, ਮੇਰਾ ਉਧਾਰ ਕਰ ਦਿਓ। ਐ ਮਨ ਚੋਂ ਹਉਮੈ ਦਾ ਰੋਗ ਕੱਢ ਦਿੱਤਾ ਜੀ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰ ਹੈ, ਸਤਿਗੁਰੂ ਪੂਰੇ ਵੈਦ ਨੇ ਜੀ। ਮਾਫ ਕਰਿਓ ਕੋਈ ਸਿਰ ਦਾ ਸਪੈਸ਼ਲਿਸਟ ਜੀ, ਕੋਈ ਹੱਡੀਆਂ ਦਾ ਜੀ, ਕੋਈ ਕਿਸੇ ਚੀਜ਼ ਦਾ, ਕੋਈ ਵਿਰਲਾ ਹੀ ਬਹੁਤ ਜ਼ਿਆਦਾ ਜਿਹਨੇ ਪੜ੍ਹਾਈ ਕੀਤੀ ਹੋਵੇ ਉਹ ਸਾਰੇ ਸਰੀਰ ਦਾ ਡਾਕਟਰ ਹੋਵੇ ਜੀ। ਵੈਸੇ ਜੇ ਕੋਈ ਹੱਡੀਆਂ ਦਾ ਡਾਕਟਰ ਹੈ, ਕੋਈ ਸਿਰ ਦਾ ਜੀ, ਕੋਈ ਕਿਸੇ ਚੀਜ਼ ਦਾ ਜੀ, ਹਾਂਜੀ ਅਤੇ ਮਨ ਦੇ ਵਿੱਚ ਹਉਮੈ ਹੈਗੀ ਜੀ, ਮੇਰੇ ਮਨ 'ਚ ਗੁੱਸਾ ਬਹੁਤ ਹੈ। ਬਾਹਰ ਦੇ ਡਾਕਟਰਾਂ ਦੇ ਕੋਲ ਕੋਈ ਗੋਲੀ ਕੈਪਸੂਲ ਨਹੀਂ ਹੈਗੀ ਜਿਹੜਾ ਮੇਰਾ ਗੁੱਸਾ ਬਾਹਰ ਕੱਢ ਦੇ ਜੀ। ਹਾਂਜੀ, ਬਾਹਰ ਦੇ ਬਾਹਰ ਦਵਾਈ ਨਹੀਂ ਬਣੀ ਜੀ ਗੁੱਸੇ ਦੀ ਜੀ ਕੋਈ ਜੀ। ਹਾਂਜੀ, ਕੋਈ ਇਹੋ ਜਿਹੀ ਦਵਾਈ ਨਹੀਂ ਬਣੀ ਜਿਹੜਾ ਲੋਭ ਸ਼ਾਂਤ ਕਰਦੇ ਬੰਦੇ ਦਾ ਜੀ। ਹਾਂ, ਆਹ ਗੋਲੀ ਖਾ ਲਾ ਤੇਰੇ ਅੰਦਰ ਸੰਤੋਖ ਆ ਜਾਏਗਾ ਜੀ। ਐਦਾਂ ਨਹੀਂ ਹੁੰਦਾ ਜੀ, ਗੋਲੀ ਖਾਧਿਆਂ ਸੰਤੋਖ ਥੋੜ੍ਹੀ ਆਉਂਦਾ ਜੀ। ਹਾਂਜੀ, ਲੋਭ ਨਹੀਂ ਦੂਰ ਹੋ ਸਕਦਾ ਜੀ। ਪਰ ਸਤਿਗੁਰੂ ਪੂਰੇ ਵੈਦ ਨੇ, ਦੁਨੀਆਂ ਦੇ ਵੈਦ ਅਧੂਰੇ ਵੈਦ ਨੇ ਜੀ। ਹੁਣ ਇਹ ਨਹੀਂ ਵੀ ਜੇ ਕੋਈ ਡਾਕਟਰ ਬੈਠਾ ਹੋਵੇ ਤਾਂ ਮੇਰੇ ਦੁਆਲੇ ਹੋ ਜਾਵੇ ਬਾਅਦ ਚੋਂ ਜੀ, ਵੀ ਕੀ ਬੋਲਦਾ ਤੂੰ ਸਟੇਜ 'ਤੇ ਚੜ ਕੇ। ਉਹ ਤਨ ਠੀਕ ਕਰ ਸਕਦੇ, ਮਨ ਨਹੀਂ। ਤਨ ਵੀ ਉਰੋਂ ਹੀ ਠੀਕ ਹੋਏਗਾ ਜਦੋਂ ਪਿੱਛੇ ਵਾਹਿਗੁਰੂ ਦੀ ਕਿਰਪਾ ਹੋਏਗੀ ਜੀ। ਹਾਂਜੀ, ਤਨ ਵੀ ਉਦੋਂ ਹੀ ਠੀਕ ਹੋਏਗਾ, ਪਹਿਲਾਂ ਨਹੀਂ ਉਹ ਵੀ ਠੀਕ ਹੋ ਸਕਦਾ ਜੀ। ਸਤਿਗੁਰੂ ਪੂਰੇ ਵੈਦ ਤਨ ਦੇ ਵੀ ਡਾਕਟਰ ਹੈਗੇ ਤੇ ਮਨ ਦੇ ਵੀ ਡਾਕਟਰ ਹੈਗੇ ਜੀ, ਮਨ ਦੇ ਵੀ ਜੀ। ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ।
ਧੰਨ ਸ਼੍ਰੀ ਗੁਰ ਹਰਿ ਕ੍ਰਿਸ਼ਨ ਜੀ, ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ,
ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ,
ਧੰਨ ਸ਼੍ਰੀ ਗੁਰੂ ਹਰਿ
ਕ੍ਰਿਸ਼ਨ ਜੀ,
ਸਤਿਗੁਰ ਪੂਰਾ ਵੈਦ ਹੈ, ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ,
ਸਤਿਗੁਰ ਪੂਰਾ ਵੈਦ ਹੈ। ਪੰਜੇ ਰੋਗ ਅਸਾਧ ਨਿਵਾਰ ਹੈ। ਅਸਾਧ ਰੋਗ ਉਹਨੂੰ ਕਹਿੰਦੇ ਜਿਹਨੂੰ ਅਸੀਂ ਕਹਿੰਦੇ ਲਾ ਇਲਾਜ ਬਿਮਾਰੀ ਜੀ। ਹੈ, ਇਹਦਾ ਤਾਂ ਇਲਾਜ ਹੀ ਕੋਈ ਨਹੀਂ ਜੀ ਹੈਗਾ ਜੀ। ਤੇ ਲਾ ਇਲਾਜ ਬਿਮਾਰੀ ਵੀ ਗੁਰੂ ਕਿਰਪਾ ਕਰੇ ਤੇ ਠੀਕ ਹੋ ਜਾਂਦੀ ਜੀ। ਹਾਂਜੀ, ਇਹ ਦੱਸਿਆ ਹੀ ਨਾ ਸਿੰਘ ਸਾਹਿਬ ਸੁਖਜਿੰਦਰ ਸਿੰਘ ਹੋਣਾ ਜਦੋਂ ਆਏ ਸੀ, ਉਹ ਕਹਿੰਦੇ ਵੀ ਮੇਰੇ ਉਸਤਾਦ ਦੀ ਪਤਨੀ ਇਹੋ ਜਿਹਾ ਰੋਗ ਸੀਗਾ ਵੀ ਡਾਕਟਰਾਂ ਜਵਾਬ ਦੇਤਾ ਵੀ ਇਹ ਕਦੀ ਉੱਠ ਕੇ ਖਲੋ ਨਹੀਂ ਸਕੇਗੀ, ਤੁਰ ਨਹੀਂ ਸਕੇਗੀ ਜੀ। ਦਰਬਾਰ ਸਾਹਿਬ ਪਰਿਕਰਮਾ 'ਚ ਵੀਲਚੇਅਰ 'ਤੇ ਲੈ ਕੇ ਜਾਂਦੇ, ਪਤਾ ਨਹੀਂ ਮਨ ਵਿੱਚ ਕੀ ਆਇਆ, ਆਖਿਆ ਮੈਨੂੰ ਉਠਾ ਦਿਓ, ਮੈਂ ਤੁਰਨਾ। ਆਖਿਆ ਕਿਵੇਂ ਉਠਾ ਦਈਏ, ਪਰ ਵਾਰ ਵਾਰ ਜਿੱਦ ਕਰਨ 'ਤੇ ਜਦੋਂ ਉਠਾਇਆ, ਇੱਕ ਵਾਰ ਬੀਬੀ ਡਿੱਗੀ ਜੀ ਥੱਲੇ ਜੀ, ਉਹਦੇ ਤੋਂ ਬਾਅਦ ਸਿੱਧੀ ਹੋ ਕੇ ਤੁਰਨ ਲੱਗ ਪਈ ਜੀ ਬੀਬੀ ਜੀ। ਉਹ ਬਸ ਇੱਕ ਵਾਰ ਥੱਲੇ ਸੁੱਟ ਕੇ ਸਦਾ ਵਾਸਤੇ ਤੋਰਤਾ ਜੀ ਗੁਰੂ ਜੀ ਨੇ ਜੀ। ਹਾਂਜੀ, ਇਹੋ ਜਿਹੇ ਪਤਾ ਨਹੀਂ ਕਿੰਨੇ ਹੈਗੇ ਜੀ ਲਾ ਇਲਾਜ ਬਿਮਾਰੀ ਜੀ। ਤਨ ਨੂੰ ਵੀ ਲਾ ਇਲਾਜ ਰੋਗ ਹੈਗੇ, ਬਿਮਾਰੀਆਂ ਹੈਗੀਆਂ, ਤੇ ਮਨ ਨੂੰ ਵੀ ਲਾ ਇਲਾਜ ਬਿਮਾਰੀਆਂ ਹੈਗੀਆਂ ਜੀ। ਪਰ ਗੁਰੂ ਸਾਹਿਬ ਕੋਲ ਸਾਰੇ ਇਲਾਜ ਹੈਗੇ, ਗੱਜ ਕੇ ਆਖੋ ਵਾਹਿਗੁਰੂ। ਸਭ ਦਵਾਈਆਂ ਰੱਖੀਆਂ ਜੀ ਗੁਰੂ ਜੀ ਨੇ ਜੀ। ਹਾਂਜੀ, ਸਭ ਤੋਂ ਵੱਡੀ ਦਵਾਈ ਵਾਹਿਗੁਰੂ ਦਾ ਨਾਮ ਰੱਖਿਆ ਜੀ ਗੁਰੂ ਜੀ ਨੇ ਜੀ। ਹਾਂਜੀ, ਸਭ ਤੋਂ ਵੱਡੀ ਬਿਮਾਰੀ ਦਾ ਇਲਾਜ ਵਾਹਿਗੁਰੂ ਦਾ ਨਾਮ ਜੀ। ਉਹ ਆਪਾਂ ਪੜ੍ਹਦੇ ਹਾਂ ਨਾ ਜੀ ਗੁਰਬਾਣੀ ਦੇ ਵਿੱਚ, ਨੈਨਹੁ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉੱਚ ਰਹੇ, ਅਬ ਕਿਆ ਕਰੇ ਪੁਰਾਨੀ। ਮੇਰੇ ਰਾਮ ਰਾਏ ਹੋਹੇ ਵੈਦ ਬਨਵਾਰੀ, ਸਤਿਗੁਰੂ ਬਨਵਾਰੀ ਬਣ ਜਾਂਦੇ ਜੀ, ਵੈਦ ਬਣ ਜਾਂਦੇ ਜੀ। ਸੋ ਝੁੱਕ ਗਿਆ ਜੀ ਪੰਡਿਤ ਲਾਲ ਚੰਦ ਜੀ, ਹੱਥ ਜੋੜਤੇ ਜੀ ਸਤਿਗੁਰੂ ਜੀ ਦੇ ਅੱਗੇ, ਮਹਾਰਾਜ ਤੁਸੀਂ ਤੇ ਉਸੇ ਕ੍ਰਿਸ਼ਨ ਜੀ ਦਾ ਰੂਪ ਹੋ ਮਹਾਰਾਜ, ਭਾਵ ਜਿੰਨੀ ਕੁ ਸਿਫਤ ਕਰ ਸਕੇ ਜੀ ਉਹਨਾਂ ਉਨੀ ਸਿਫਤ ਕੀਤੀ ਜੀ। ਹਾਂਜੀ,
ਭਵ ਸਾਗਰ ਤੇ ਮੋਹੇ ਉਧਾਰੋ,
ਮਹਾਰਾਜ ਮੇਰਾ ਭਵ ਸਾਗਰ ਤੋਂ ਉਧਾਰ ਕਰ ਦਿਓ, ਮੈਨੂੰ ਤਾਰ ਦਿਓ ਸੱਚੇ ਪਾਤਸ਼ਾਹ,
ਧਾਰੋ ਕਰੁਣਾ ਬਿਰਦ ਸੰਭਾਰੋ,
ਮਹਾਰਾਜ ਮੇਰੇ ਕੋਲੋਂ ਭੁੱਲੋਗੀ ਪਰ ਤੁਸੀਂ ਤੇ ਬਖਸ਼ਿੰਦ ਚ ਨਾ, ਸਾ ਮੈਨੂੰ ਬਖਸ਼ ਦਿਓ ਸੱਚੇ ਪਾਤਸ਼ਾਹ। ਹਾਂਜੀ
ਸੁਣ ਬੋਲੇ ਸਤਿਗੁਰੂ ਅਨੂਪ,
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਫਿਰ ਪੰਡਿਤ ਦੀ ਗੱਲ ਸੁਣੀ ਤੇ ਮਹਾਰਾਜ ਫਿਰ ਅੱਗੋਂ ਉਚਾਰਨ ਲੱਗੇ ਜੀ। ਹਾਂਜੀ
ਉੱਤਮ ਜਾਤੀ ਤੁਮ ਦਿਜ ਰੂਪ,
ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਤੁਹਾਨੂੰ ਵਾਹਿਗੁਰੂ ਨੇ ਬ੍ਰਾਹਮਣਾਂ ਦੇ ਘਰ ਜਨਮ ਦਿੱਤਾ। ਕਹਿਣ ਲੱਗੇ ਉੱਤੋਂ ਤੁਸੀਂ ਵਿਦਵਾਨ ਹੋ ਬੜੇ ਵੱਡੇ। ਹਾਂਜੀ
ਪੁੰਨ ਸਭਿਤ ਕਿਉਂ ਅਨੁਚਿਤ ਠਾਨੋ, ਸਿਮਰਨ ਸਤ ਨਾਮ ਮਨ ਮਾਨੋ।
ਬਸ ਸਾਰੇ ਗਿਆਨੀਆਂ ਨੂੰ ਇਸ ਗੱਲ ਦਾ ਚੇਤਾ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਬਹੁਤ ਵੱਡੇ ਵਿਦਵਾਨ ਹੋ ਪਰ ਜਿੰਨਾ ਚਿਰ ਤੱਕ ਨਾਮ ਨਹੀਂ ਜਪੋਗੇ ਵਿਦਵਤਾ ਸਫਲ ਨਹੀਂ ਹੋਏਗੀ। ਕਹਿਣ ਲੱਗੇ ਪੜ੍ਹਾਈ ਸਫਲ ਨਹੀਂ ਹੋਏਗੀ। ਵਾਹਿਗੁਰੂ ਜੀ ਦਾ ਨਾਮ ਜਪੋ, ਤੁਸੀਂ ਵੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ। ਸੁਣ ਦਿਜ ਨੇ ਘਰ ਸੂਤ ਉਤਾਰਾ,
ਗੱਜ ਕੇ ਆਖੋ ਵਾਹਿਗੁਰੂ। ਇੰਨੀ ਨਿਮਰਤਾ ਆ ਗਈ ਜੀ ਫਿਰ ਪੰਡਿਤ ਜੀ ਅੰਦਰ ਜੀ। ਹਾਂਜੀ ਆਪਣੇ ਗੱਲ ਦਾ ਜਨੇਊ ਲਾਇਆ ਜੀ ਸਾਰਿਆਂ ਦੇ ਸਾਹਮਣੇ। ਆਪਾਂ ਸ੍ਰੀ ਸਾਹਿਬ ਇੱਧਰ ਪਾਉਂਦੇ ਜਨੇਊ ਇੱਧਰ ਪਾਉਂਦੇ ਜੀ, ਜਨੇਊ ਉਤਾਰਿਆ ਜੀ। ਹਾਂਜੀ
ਮੈਂ ਭਾ ਸਿੱਖ ਰਾਵਰੇ ਦੁਆਰਾ,
ਗੁਰਮੁਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਚ ਜਨੇਊ ਰੱਖ ਦਿੱਤਾ ਜੀ। ਮਹਾਰਾਜ ਨੇ ਜਨੇਊ ਫੜ ਕੇ ਮੱਥੇ ਤੇ ਲਾਇਆ ਜੀ। ਮਹਾਰਾਜ ਕਹਿੰਦੇ ਧਰਮ ਦਾ ਚਿੰਨ ਹੈ ਇਹਨੂੰ ਚਰਨਾਂ ਚ ਨਹੀਂ ਰੱਖਣਾ। ਪਰ ਪੰਡਿਤ ਜੀ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਘਰ ਦਾ ਅੱਜ ਤੋਂ ਬਾਅਦ ਸੇਵਕ ਹੈਗਾ, ਮੈਂ ਕੋਈ ਗਿਆਨੀ ਨਹੀਂ ਹੈਗਾ ਮਹਾਰਾਜ, ਕੋਈ ਵਿਦਵਾਨ ਨਹੀਂ ਹੈਗਾ, ਮੈਂ ਤੁਹਾਡੇ ਘਰ ਦਾ ਸੇਵਕ ਬਣ ਗਿਆ ਮਹਾਰਾਜ। ਹਾਂਜੀ
ਨਹੀਂ ਜਾਤ ਕੋ ਮਦ ਮੁਝ ਰਹੇ ਹੋ,
ਮਹਾਰਾਜ ਮੈਨੂੰ ਇਹੋ ਗੱਲ ਦਾ ਬੜਾ ਮਾਣ ਸੀ ਵੀ ਮੈਂ ਬ੍ਰਾਹਮਣ ਹੈਗਾ ਜੀ, ਹੁਣ ਉਹ ਵੀ ਮਾਣ ਅੱਜ ਦੂਰ ਕਰਤਾ। ਮੇਰੇ ਤੋਂ ਨੀਵੀਂ ਜਾਤ ਸੀਗੀ ਜੀ ਛੱਜੂ ਜੀ ਵਰਦੀ ਜੀ, ਉਹ ਵਿਦਵਾਨ ਬਣ ਸਕਦਾ ਤੁਹਾਡੀ ਕਿਰਪਾ ਨਾਲ, ਮੈਂ ਕੀ ਹੈਗਾ ਮਹਾਰਾਜ। ਹਾਂਜੀ
ਏਕ ਆਸਰੋ ਤੁਮਰੋ ਗਹਿਓ,
ਬਸ ਅੱਜ ਤੋਂ ਬਾਅਦ ਜੇ ਮੈਨੂੰ ਆਸਰਾ ਹੈ ਤੇ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਤੁਹਾਡਾ ਹੀ ਆਸਰਾ ਸੱਚੇ ਪਾਤਸ਼ਾਹ, ਹੋਰ ਹੁਣ ਮੈਨੂੰ ਕੋਈ ਆਸਰਾ ਨਹੀਂ ਰਿਹਾ। ਹਾਂਜੀ
ਪੁੰਨ ਗੁਰ ਨੇ ਵਰਜਿਓ ਤਿਮ ਰਹੀ ਹੈ,
ਤੇ ਗੁਰੂ ਸਾਹਿਬ ਨੇ ਵਰਜਿਆ ਨਹੀਂ, ਕਹਿਣ ਲੱਗੇ ਤੁਸੀਂ ਜਨੇਊ ਪਾਓ। ਹਾਂਜੀ
ਸਿਮਰੋ ਸਤ ਨਾਮ ਗਤ ਚਾਹੀਏ,
ਬਸ ਇਹ ਹੈ ਜੇ ਆਪਣੀ ਮੁਕਤੀ ਚਾਹੁੰਦੇ ਹੋ ਤੇ ਸਤਨਾਮ ਵਾਹਿਗੁਰੂ ਰੱਬ ਦਾ ਨਾਮ ਜਪੀ ਚੱਲੋ। ਕਹਿਣ ਲੱਗੇ ਹਾਂਜੀ
ਪੁੰਨ ਨਹਿ ਦਿਜ ਮਾਨੈ ਬਾਰੰਬਾਰੀ,
ਪਰ ਉਹ ਬ੍ਰਾਹਮਣ ਜੀ ਹੁਣ ਆਖਣ ਨਾ ਮਹਾਰਾਜ ਹੁਣ ਤੇ ਆਪਣਾ ਸਿੱਖ ਬਣਾਓ ਮੈਨੂੰ, ਮਹਾਰਾਜ ਹੁਣ ਮੈਂ ਅੱਜ ਨੇ ਉਤਾਰ ਦਿੱਤਾ, ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਓ ਸੱਚੇ ਪਾਤਸ਼ਾਹ। ਹਾਂਜੀ
ਕਹੇ ਗਹੀ ਮੈਂ ਸ਼ਰਨ ਤੁਮਹਾਰੀ,
ਮਹਾਰਾਜ ਹੁਣ ਤੇ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ, ਅਵਸਥਾ ਬਣ ਗਈ ਹੈਗੀ ਜੀ, ਇਹ ਸਲੋਕ ਵੀ ਅਵਸਥਾ ਹੈਗੀ ਹੈ ਜੀ। ਹਾਂਜੀ ਮਹਾਰਾਜ ਹੁਣ ਤੇ ਮੈਂ ਤੁਹਾਡੀ ਸ਼ਰਨ ਚ ਹਾਂ ਪੱਕਾ। ਹਾਂਜੀ
ਤਬ ਸਤਿਗੁਰ ਕੇ ਚਰਨ ਪਖਾਰੇ, ਪਾਹੁਲ ਲਈ ਭਇਓ ਅਨੁਸਾਰੇ,
ਪੰਡਿਤ ਜੀ ਦੇ ਭਾਗ ਜਾਗੇ ਜੀ, ਜਾਗੇ ਹੋਏ ਭਾਗਾਂ ਦੀ ਨਿਸ਼ਾਨੀ ਗੁਰੂ ਕੀ ਸਿੱਖੀ ਹੈ ਜੀ। ਪੰਡਿਤ ਜੀ ਦੇ ਭਾਗ ਜਾਗੇ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਧੋਤੇ ਜੀ, ਜਦ ਨਾਲ ਉਹ ਜਿਹੜਾ ਚਰਨ ਪਾਹੁਲ ਸੀ ਨਾ ਸੱਚੇ ਪਾਤਸ਼ਾਹ ਦੀ, ਉਹ ਫਿਰ ਪੰਡਿਤ ਜੀ ਨੇ ਆਪਣੇ ਮੁਖ ਵਿੱਚ ਪਾ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ ਜੀ। ਹਾਂਜੀ
ਪਰਮਾਰਥ ਮਗ ਨਦਰੀ ਆਇਓ, ਗੁਰੂ ਮਹਾਤਮ ਕੋ ਲਖ ਪਾਇਓ,
ਗੁਰੂ ਜੀ ਦਾ ਮਹਾਤਮ ਸਮਝਿਆ, ਗੁਰੂ ਘਰ ਦੀ ਵਡਿਆਈ ਸਮਝੀ ਜੀ। ਉਹ ਪੰਡਿਤ ਲਾਲ ਚੰਦ ਜੀ ਦਸਵੇਂ ਪਾਤਸ਼ਾਹ ਦੇ ਸਮੇਂ ਅੰਮ੍ਰਿਤ ਛਕ ਕੇ ਫਿਰ ਗੁਰੂ ਕੇ ਸਿੰਘ ਵੀ ਬਣੇ ਜੀ, ਤੇ ਕਈ ਵਿਦਵਾਨਾਂ ਦੇ ਅਨੁਸਾਰ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਹਿ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਸੇਵਾ ਕਰਦਿਆਂ ਪੰਡਿਤ ਲਾਲ ਚੰਦ ਜੀ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ ਜੀ। ਕਈ ਵਿਦਵਾਨਾਂ ਦੀ ਮੱਤ ਅਨੁਸਾਰ ਜੀਵਨ ਬਦਲ ਗਿਆ ਨਾ ਜੀ, ਬਸ ਮਹਾਰਾਜ ਨੇ ਮਿਹਰ ਦੀ ਦ੍ਰਿਸ਼ਟੀ ਪਾਈ, ਜੀਵਨ ਬਦਲ ਗਿਆ। ਪੰਜੋਖਰਾ ਸਾਹਿਬ ਦੇ ਅੰਦਰ ਤਨ ਦਾ ਰੋਗੀ ਵੀ ਠੀਕ ਹੋ ਗਿਆ ਤੇ ਮਨ ਦਾ ਰੋਗੀ ਵੀ ਠੀਕ ਹੋ ਗਿਆ ਜੀ। ਹੁਣ ਇਹਦੇ ਤੋਂ ਅੱਗੇ ਪ੍ਰਸੰਗ ਫਿਰ ਕੱਲ੍ਹ ਨੂੰ ਸਰਵਣ ਕਰਾਂਗੇ। ਨਾ ਚੁੱਕਾਂ ਦੀ ਖਿਮਾ ਬਖਸ਼ ਕਰੋ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।